ਸਿੱਖਾਂ ਦੀ ਭਗਤਮਾਲਾ ਦੀ ਕਥਾ ਹੈ। ਸਾਡੇ ਸਾਰਿਆਂ ਦੇ ਭਲੇ ਵਾਸਤੇ ਸਤਿਗੁਰੂ ਜੀ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਸਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਕੁੱਕੋ ਸਿੱਖ ਵਧਾਵਣ ਜੋਏ,
ਇੱਕ ਭਾਈ ਕੁੱਕੋ ਨਾਮ ਦਾ ਸਿੱਖ ਹੈ ਜਿਹੜਾ ਵਧਾਵਣ ਗੋਤ ਦਾ ਧਾਰਨੀ ਹੈ।
ਸੰਗ ਅਨੰਤਾ ਦੂਸਰ ਹੋਏ,
ਦੂਸਰਾ ਸਿੱਖ ਇਹਨਾਂ ਦੇ ਨਾਲ ਹੈ ਭਾਈ ਅਨੰਤਾ, ਭਾਈ ਕੁੱਕੋ ਜੀ ਔਰ ਭਾਈ ਅਨੰਤਾ ਜੀ।
ਪਰੇ ਸ਼ਰਨ ਸ਼੍ਰੀ ਹਰਗੋਬਿੰਦ,
ਦੋਵੇਂ ਗੁਰਸਿੱਖ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਗੁਰਸਿੱਖੀ ਧਾਰਨ ਕੀਤੀ।
ਪੰਡਤ ਦੋਨੋ ਪਦ ਅਰਬਿੰਦ,
ਦੋਨਾਂ ਗੁਰਸਿੱਖਾਂ ਨੇ ਭਾਈ ਕੁੱਕੋ ਜੀ ਔਰ ਭਾਈ ਅਨੰਤਾ ਜੀ ਨੇ ਗੁਰਦੇਵ ਦੇ ਸੋਹਣੇ ਜੇ ਚਰਨ ਕਮਲਾਂ ਦੇ ਉੱਤੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਹੱਥ ਜੋੜ ਜੁਗ ਅਰਜ ਗੁਜਾਰੀ,
ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ ਚ ਅਰਜੋਈ ਕੀਤੀ, ਮਹਾਰਾਜ ਜੀ ਨੂੰ ਬੇਨਤੀ ਕੀਤੀ।
ਭਏ ਗੁਰੂ ਨਾਨਕ ਨਿਰੰਕਾਰੀ,
ਕਹਿਣ ਲੱਗੇ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਨਿਰੰਕਾਰ ਨੇ ਸਮਾਤ ਲੋਕ ਦੀ ਧਰਤੀ ਤੇ ਅਕਾਲ ਪੁਰਖ ਦਾ ਅਵਤਾਰ ਨੇ, ਗੁਰੂ ਨਾਨਕ ਸਾਹਿਬ ਔਰ ਪਾਰ ਬ੍ਰਹਮ ਪਰਮੇਸ਼ਰ ਚ ਕੋਈ ਭੇਦ ਨਹੀਂ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ।
ਕੀਨਸ ਅੰਗੀਕਾਰ ਕਰਾਹ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਘਰ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪ੍ਰਵਾਨ ਕੀਤਾ। ਪ੍ਰਸ਼ਾਦ ਤਾਂ ਹੋਰ ਵੀ ਬਹੁਤ ਸਾਰੇ ਸਥਾਨਾਂ ਤੇ, ਕਿਤੇ ਕੋਈ ਪ੍ਰਸ਼ਾਦ ਚੜ੍ਹਦਾ ਕਿਤੇ ਕੋਈ ਚੜ੍ਹਦਾ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਘਰ ਵਿਚ ਕੇਵਲ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਸੇ ਨੂੰ ਪ੍ਰਵਾਨ ਕੀਤਾ ਹੈ।
ਅਪਰ ਪ੍ਰਸ਼ਾਦ ਕੀਓ ਹਿਤ ਨਾ ਹਾ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿਚ ਕੇਵਲ ਕੜਾਹ ਪ੍ਰਸ਼ਾਦ ਦੀ ਅਰਦਾਸ ਹੁੰਦੀ ਹੈ ਜਦੋਂ ਭੋਗ ਲੱਗਦਾ, ਪ੍ਰਵਾਨਤਾ ਵਾਸਤੇ ਬੇਨਤੀ ਹੁੰਦੀ ਹੈ। ਮਹਾਰਾਜ ਹੋਰ ਕੋਈ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਨੇ ਕਿਉਂ ਨਹੀਂ ਅੰਗੀਕਾਰ ਕੀਤਾ, ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਹੀ ਪ੍ਰਵਾਨ ਕੀਤੀ। ਗੁਰੂ ਘਰ ਦੇ ਵਿਚ ਕੇਵਲ ਜਦੋਂ ਅਰਦਾਸ ਬੇਨਤੀ ਕਰਨੀ ਹੋਵੇ ਤੇ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਬੇਨਤੀ ਅਰਦਾਸ ਕਰਦੇ ਹਾਂ, ਤੇ ਪ੍ਰਸ਼ਾਦ ਤਾਂ ਹੋਰ ਵੀ ਹੁੰਦੇ ਕਈ ਤਰ੍ਹਾਂ ਦੇ, ਪਰ ਉਹ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਨੇ ਸਵੀਕਾਰੇ ਨਹੀਂ। ਖਾਲਸਾ ਜੀ ਜਿਹੜੀ ਸਭ ਤੋਂ ਪਹਿਲੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੇ ਯੋਗੀਆਂ ਦੇ ਨਾਲ ਚਰਚਾ ਕਰਦਿਆਂ ਉੱਥੇ ਪ੍ਰਗਟ ਕੀਤੀ। ਦੋ ਪ੍ਰਮਾਣ ਆਉਂਦੇ, ਇੱਕ ਤਾਂ ਯੋਗੀਆਂ ਨੇ ਕਿਹਾ ਜੀ ਸਾਨੂੰ ਕੋਈ ਇਹੋ ਜਿਹਾ ਪ੍ਰਸ਼ਾਦ ਛਕਾਓ ਜਿਹਦੇ ਨਾਲ ਸਾਡਾ ਪੇਟ ਵੀ ਭਰ ਜਾਏ ਤੇ ਸਾਨੂੰ ਦੰਦ, ਕਿਉਂਕਿ ਦੰਦ ਕੋਈ ਨਹੀਂ ਸੀ ਯੋਗੀਆਂ ਦੇ ਮੂੰਹ ਚ, ਤੇ ਸਾਨੂੰ ਦੰਦਾਂ ਦੀ ਵੀ ਲੋੜ ਨਾ ਪਵੇ। ਦੂਸਰਾ ਪ੍ਰਮਾਣ ਆਉਂਦਾ ਹੈ ਕਿ ਜਦੋਂ ਸਤਿਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਲੱਖ ਪਤਾਲ ਲੱਖ ਆਕਾਸ਼ ਵਿਖਾਏ ਉਦੋਂ ਮਹਾਰਾਜ ਜੀ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਧੁਰੋਂ ਪਤਾਲੋਂ ਲਈ ਕੜਾਈ, ਕੜਾ ਪ੍ਰਸ਼ਾਦ ਦੀ ਦੇਗ ਲਿਆਂਦੀ ਸੀ ਪਤਾਲ ਚੋਂ। ਤੇ ਉਹ ਦੋ ਪ੍ਰਮਾਣ ਇਤਿਹਾਸ ਵਿੱਚ ਜਨਮ ਸਾਖੀਆਂ ਚ ਆਉਂਦੇ। ਤੋ ਗੁਰੂ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਸਵੀਕਾਰ ਕੀਤਾ। ਗੁਰੂ ਘਰ ਦੇ ਵਿੱਚ ਹੁਣ ਤੱਕ ਵੀ ਇਹੀ ਮਰਿਆਦਾ ਹੈ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਸੰਗਤਾਂ ਗੁਰੂ ਚਰਨਾਂ ਚ ਹਾਜ਼ਰ ਹੁੰਦੀਆਂ। ਤੋ ਭਾਈ ਕੁੱਕੋ ਜੀ ਔਰ ਭਾਈ ਅਨੰਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਹੋਰ ਕੋਈ ਪ੍ਰਸ਼ਾਦ ਉਹ ਭਲਾ ਗੁਰੂ ਨਾਨਕ ਸਾਹਿਬ ਨੇ ਕਿਉਂ ਨਹੀਂ ਅੰਗੀਕਾਰ ਕੀਤਾ, ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਹੀ ਕਿਉਂ ਅੰਗੀਕਾਰ ਕੀਤੀ ਹੈ?
ਇਸ ਮਹਿ ਕਿਆ ਕਾਰਨ ਗੁਰ ਰਾਖਾ,
ਮਹਾਰਾਜ ਜੀ ਕੀ ਕਾਰਨ ਗੁਰੂ ਨਾਨਕ ਸਾਹਿਬ ਨੇ ਸੋਚਿਆ ਚਿਤਵਿਆ ਹੋਵੇਗਾ, ਇਹੋ ਜਿਹਾ ਕਿਹੜਾ ਕਾਰਨ ਮਹਾਰਾਜ ਜੀ ਨੇ ਜਾਣਿਆ ਹੋਵੇਗਾ ਕਿ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਅੰਗੀਕਾਰ ਕੀਤਾ, ਕਿਸੇ ਹੋਰ ਪ੍ਰਸ਼ਾਦ ਨੂੰ ਸਵੀਕਾਰ ਨਹੀਂ ਕੀਤਾ?
ਨਹਿ ਪਕਵਾਨ ਆਨ ਕੋ ਕਾਂਖਾ,
ਪਕਵਾਨ ਬਣਦੇ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਹੁੰਦੀਆਂ ਨੇ, ਕਿਸੇ ਹੋਰ ਪਕਵਾਨ ਦੀ ਮਹਾਰਾਜ ਜੀ ਨੇ ਕਾਂਖਾ ਹੀ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਨੇ ਆਪਣੇ ਘਰ ਚ। ਕੋਈ ਸੰਗਤ ਆਉਂਦੀ ਤਾਂ ਵੀ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਗ ਹੀ ਵਰਤਾਈ ਜਾਂਦੀ ਹੈ।
ਸੁਣ ਸ਼੍ਰੀ ਮੁਖ ਤੇ ਬਾਕ ਉਚਾਰਾ।
ਜਦੋਂ ਛੇਵੇਂ ਪਾਤਸ਼ਾਹ ਨੇ ਭਾਈ ਕੁੱਕੋ ਤੇ ਭਾਈ ਅਨੰਤਾ ਜੀ ਦੀ ਇਹ ਬੇਨਤੀ ਸੁਣੀ, ਉਹਨਾਂ ਦੇ ਅੰਦਰ ਦਾ ਜਿਹੜਾ ਇਹ ਸਵਾਲ ਸੀ ਸੁਣਿਆ, ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਉੱਤਮ ਲਖ ਹੋ ਗੁਰੂ ਅਵਤਾਰਾ।
ਕਹਿਣ ਲੱਗੇ ਭਾਈ ਕੁੱਕੋ ਜੀ, ਭਾਈ ਅਨੰਤਾ ਜੀ, ਦੁਨੀਆਂ ਦੇ ਜਿੰਨੇ ਵੀ ਅਵਤਾਰ ਹੋਏ ਨੇ ਉਹਨਾਂ ਸਾਰੇ ਅਵਤਾਰਾਂ ਚੋਂ ਸਭ ਤੋਂ ਉੱਤਮ ਅਵਤਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੈ, ਕਿਉਂਕਿ ਅਨੰਤ ਕਲਾਵਾਂ ਦੇ ਮਾਲਕ ਨੇ, ਅਨੰਤ ਕਲਾ ਲਈ ਠਾਕੁਰ ਚੜ੍ਹਿਆ। ਪਹਿਲੇ ਜਿਤਨੇ ਅਵਤਾਰ ਕੁਝ ਕਲਾਵਾਂ ਲੈ ਕੇ ਸੰਸਾਰ ਚ ਆਏ, ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ, ਇਸ ਕਰਕੇ ਜਿੰਨੇ ਵੀ ਅਵਤਾਰ ਨੇ ਉਹਨਾਂ ਅਵਤਾਰਾਂ ਚੋਂ ਸਭ ਤੋਂ ਉੱਤਮ ਅਵਤਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ, ਕਿਉਂਕਿ ਕਲਯੁੱਗ ਦੇ ਅਵਤਾਰ ਹਨ, ਕਲਯੁੱਗ ਦੇ ਅਵਤਾਰ। ਦੁਆਪਰ ਯੁੱਗ ਦੇ ਬਾਅਦ ਜਦੋਂ ਕਲਯੁੱਗ ਲੱਗਣਾ ਸੀ ਨਾ, ਤੇ ਭਗਵਾਨ ਕ੍ਰਿਸ਼ਨ ਜੀ ਨੇ ਵੇਖਿਆ ਪਾਂਡਵਾਂ ਨੂੰ, ਕਹਿੰਦੇ ਵੀ ਹੁਣ ਕਲਯੁੱਗ ਲੱਗਣ ਵਾਲਾ, ਹੁਣ ਆਪਣਾ ਸਮਾਂ ਨਹੀਂ ਚੱਲੀਏ, ਹੁਣ ਆਪਾਂ ਸਮਾ ਜਾਈਏ। ਯਾਨੀ ਕਿ ਕਲਯੁੱਗ ਵਿੱਚ ਜਿਹੜਾ ਅਵਤਾਰ ਚਾਹੀਦਾ ਸੀ ਉਹ ਬੜਾ ਬਲੀ ਚਾਹੀਦਾ, ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਇਸ ਸੰਸਾਰ ਵਿੱਚ ਆਏ। ਤੋ ਦੁਨੀਆਂ ਦੇ ਜਿੰਨੇ ਅਵਤਾਰ ਨੇ ਭਾਈ ਕੁੱਕੋ ਜੀ, ਭਾਈ ਅਨੰਤਾ ਜੀ, ਸਭ ਤੋਂ ਉੱਤਮ ਅਵਤਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੈ।
ਸਭ ਤੇ ਉੱਤਮ ਤਥਾ ਕਰਾਹੂ।
ਜਿਵੇਂ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਉੱਤਮ ਅਵਤਾਰ ਨੇ, ਇਸੇ ਤਰ੍ਹਾਂ ਦੁਨੀਆਂ ਦੇ ਜਿੰਨੇ ਪ੍ਰਸ਼ਾਦ ਨੇ ਉਹਨਾਂ ਸਾਰੇ ਪ੍ਰਸ਼ਾਦਾਂ ਚੋਂ ਸਭ ਤੋਂ ਉੱਤਮ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਗ ਹੈ। ਹੁਣ ਤਾਂ ਅੱਜ ਕੱਲ ਸੈਂਟੀਫਿਕ ਤੌਰ ਦੇ ਉੱਤੇ ਵੀ ਜਦੋਂ ਕੜਾ ਪ੍ਰਸ਼ਾਦ ਦੇ ਜਿਹੜੇ ਤੱਤ ਵੇਖੇ ਜਾਂਦੇ ਆ ਬਹੁਤ ਜ਼ਿਆਦਾ ਹਨ, ਪੌਸ਼ਟਿਕ ਹੈ। ਤੋ ਕੜਾ ਪ੍ਰਸ਼ਾਦ ਦੀ ਦੇਗ ਛਕਣ ਤੋਂ ਬਾਅਦ ਖੁੱਲਾ ਗੱਫਾ ਕੋਈ ਛਕ ਲਵੇ, ਫਿਰ ਹੋਰ ਕੋਈ ਭੋਜਨ ਦੀ ਲੋੜ ਵੀ ਨਹੀਂ ਰਹਿ ਜਾਂਦੀ। ਇਹਦੇ ਨਾਲ ਸਾਰੀਆਂ ਘਾਟਾਂ ਜਿਹੜੀਆਂ ਨੇ ਸਰੀਰ ਦੀਆਂ, ਜੋ ਜੋ ਲੋੜਾਂ ਨੇ ਉਹ ਪੂਰੀਆਂ ਹੋ ਜਾਂਦੀਆਂ। ਤੋ ਉਦਾਂ ਵੀ ਅਧਿਆਤਮਿਕ ਤੌਰ ਤੇ ਵੀ ਕੜਾ ਪ੍ਰਸ਼ਾਦ ਦੀ ਦੇਗ ਬਹੁਤ ਉੱਤਮ ਹੈ। ਜਦੋਂ ਇਹਦੇ ਚ ਅੰਨ ਤੇ ਘਿਓ, ਅਗਨੀ, ਜਲ ਇਹਨਾਂ ਦਾ ਮੇਲ ਹੋ ਜਾਂਦਾ ਹੈ, ਪੰਜ ਤੱਤਾਂ ਦੀ ਪੰਚਾਮ੍ਰਿਤ ਬਣਦਾ ਹੈ, ਪੰਜ ਅੰਮ੍ਰਿਤ ਇਹਦੇ ਚ ਇਕੱਠੇ ਹੁੰਦੇ, ਤੋ ਇਹ ਪੰਚਾਮ੍ਰਿਤ ਹੋ ਜਾਂਦਾ। ਖੰਡ ਪੈਂਦੀ ਹੈ, ਘਿਓ ਪੈਂਦਾ ਹੈ, ਆਟਾ ਪੈਂਦਾ ਹੈ, ਫਿਰ ਜੋ ਚੌਥਾ ਤੱਤ ਅਗਨੀ ਹੈ, ਇਸੇ ਤਰ੍ਹਾਂ ਪੰਜਵਾਂ ਤੱਤ ਜਲ ਹੈ। ਤੋ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੁੰਦੀ। ਤੋ ਮਹਾਰਾਜ ਜੀ ਕਹਿੰਦੇ ਜਿਵੇਂ ਗੁਰੂ ਸਾਹਿਬ ਸਭ ਤੋਂ ਉੱਤਮ ਨੇ, ਇਸੇ ਤਰ੍ਹਾਂ ਜਿੰਨੇ ਪ੍ਰਸ਼ਾਦ ਨੇ ਸਭ ਤੋਂ ਉੱਤਮ ਪ੍ਰਸ਼ਾਦ ਕੜਾ ਪ੍ਰਸ਼ਾਦ ਦੀ ਦੇਗ ਹੈ।
ਅੰਗੀਕਾਰਿਓ ਸੰਗਤ ਮਾਹੂ।
ਇਸੇ ਕਰਕੇ ਸਤਿਗੁਰੂ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਅੰਗੀਕਾਰ ਕੀਤਾ ਤੇ ਉਹੀ ਆਪਣੇ ਸੰਗਤ ਵਿੱਚ ਵਰਤਾਈ ਹੈ।
ਤਿਮ ਗੁਰ ਸ਼ਬਦ ਅਹੈ ਉਪਦੇਸ਼।
ਇਸੇ ਤਰ੍ਹਾਂ ਜਿਵੇਂ ਗੁਰਬਾਣੀ ਇਹ ਵੀ ਸਭ ਤੋਂ ਉੱਤਮ ਹੈ, ਸਤਿਗੁਰੂ ਜੀ ਉੱਤਮ, ਫਿਰ ਕੜਾ ਪ੍ਰਸ਼ਾਦ ਦੀ ਦੇਗ ਉੱਤਮ, ਗੁਰਬਾਣੀ ਵੀ ਉੱਤਮ, ਦੁਨੀਆਂ ਦੇ ਜਿੰਨੇ ਧਰਮ ਸ਼ਾਸਤਰ ਗ੍ਰੰਥ ਨੇ ਉਹਨਾਂ ਸਭ ਤੋਂ ਉੱਤਮ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਉਹਨਾਂ ਬਾਣੀਆਂ ਚੋਂ ਸਭ ਤੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਕਿਉਂਕਿ ਇਹ ਤੁਰਕੀ ਬਾਣੀ ਨਿਰੰਕਾਰ ਦੇ ਘਰੋਂ ਉਤਰੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਇਹ ਉਹ ਬਾਣੀ ਹੈ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਇਹ ਸਤਿਗੁਰਾਂ ਨੇ ਸਾਨੂੰ ਆਸਰਾ ਦਿੱਤਾ ਗੁਰਬਾਣੀ ਦਾ, ਬੰਨਾ ਕਹਿੰਦੇ ਨੇ ਆਸਰੇ ਨੂੰ, ਇਹੋ ਜਿਹਾ ਆਸਰਾ ਜਿਹਦੇ ਨਾਲ ਸਾਡੇ ਦੁੱਖ ਤੇ ਰੋਗਾਂ ਦਾ ਡੇਰਾ ਭੰਨਿਆ ਜਾਂਦਾ ਹੈ। ਤੋ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਬਾਣੀ ਹੈ ਇਹ ਵੀ ਉੱਤਮ ਹੈ।
ਸਭ ਤੇ ਸ੍ਰੀ ਸਤਨਾਮ ਵਿਸ਼ੇਸ਼।
ਇਸੇ ਤਰ੍ਹਾਂ ਦੁਨੀਆਂ ਦੇ ਜਿੰਨੇ ਨਾਮ ਨੇ ਉਹਨਾਂ ਨਾਮਾਂ ਚੋਂ ਸਭ ਤੋਂ ਉੱਤਮ ਨਾਮ ਜਿਹੜਾ ਪਰਮੇਸ਼ਰ ਦਾ ਨਾਮ ਹੈ। ਤੋ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਦਾ ਹੁਕਮ ਕੀਤਾ। ਇਹ ਨਹੀਂ ਕਿਹਾ ਕਿ ਤੁਸੀਂ ਕਿਸੇ ਅਮਕੇ ਦੇਵ ਦਾ ਜਾਂ ਅਮਕੇ ਮੰਤਰ ਦਾ ਜਾਪ ਜਪੋ, ਆਖਿਆ ਪਰਮੇਸ਼ਰ ਦਾ ਨਾਮ ਜਪੋ। ਅਕਾਲ ਪੁਰਖ ਦਾ ਨਾਮ ਦੁਨੀਆਂ ਦੇ ਸਾਰੇ ਨਾਮਾਂ ਚ ਉੱਤਮ ਨਾਮ ਹੈ।
ਗੁਰ ਗਾਦੀ ਇਸ ਥਿਰ ਹੈ ਜਬ ਲੋ,
ਉਹ ਨਾਮ ਵੀ ਸਤਿਗੁਰਾਂ ਨੇ ਉੱਤਮ ਦਿੱਤਾ। ਸਤਿਗੁਰੂ ਉੱਤਮ ਸਾਰੇ ਅਵਤਾਰਾਂ ਚੋਂ, ਕੜਾ ਪ੍ਰਸ਼ਾਦ ਦੀ ਦੇਗ ਦੁਨੀਆਂ ਦੇ ਜਿੰਨੇ ਪ੍ਰਸ਼ਾਦ ਉਹਨਾਂ ਚ ਉੱਤਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤਮ ਦੁਨੀਆਂ ਦੀਆਂ ਸਾਰੀਆਂ ਬਾਣੀਆਂ ਚੋਂ। ਫਿਰ ਜਿਹੜਾ ਪਰਮੇਸ਼ਰ ਦਾ ਨਾਮ ਸਤਿਗੁਰਾਂ ਨੇ ਸਾਨੂੰ ਦਿੱਤਾ ਉਹ ਉੱਤਮ, ਜਿੰਨੇ ਨਾਮ ਨੇ ਸਭ ਨਾਮਾਂ ਤੋਂ ਉੱਤਮ ਨਾਮ ਪਰਮੇਸ਼ਰ ਦਾ ਨਾਮ। ਇਹ ਗੁਰਗੱਦੀ ਜਿਹੜੀ ਹੈ ਪਾਤਸ਼ਾਹ ਜੀ ਦੀ, ਮਹਾਰਾਜ ਜੀ ਕਹਿੰਦੇ ਜਦੋਂ ਤੱਕ ਇਹ ਰਹੇਗੀ ਸੰਸਾਰ ਚ, ਦਸਵੇਂ ਜਾਮੇ ਤੱਕ ਅਸੀਂ ਵਰਤਣਾ ਹੈ, ਉਦੋਂ ਤਾਈ ਜੋ ਜੋ ਉੱਤਮ ਸਾਨੂੰ ਮਿਲੇਗਾ,
ਬੀਨ ਬੀਨ ਨੀ ਕੀ ਵੱਥ ਤਬ ਲੋ,
ਉਦੋਂ ਤੱਕ ਉੱਤਮ ਵਸਤੂਆਂ ਚੁਣ ਚੁਣ ਕੇ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਦੇ ਜਾਵਾਂਗੇ। ਜੋ ਉੱਤਮ ਹੋਵੇਗਾ ਉਹ ਆਪਣੇ ਸਿੱਖਾਂ ਨੂੰ ਬਖਸ਼ਾਂਗੇ।
ਨਿਜ ਸਿੱਖਣ ਕੋ ਸਭ ਹੀ ਦੈ ਹੈ,
ਜੋ ਉੱਤਮ ਹੈ ਉਹ ਆਪਣੇ ਸਿੱਖਾਂ ਨੂੰ ਬਖਸ਼ਾਂਗੇ। ਦਸਵੇਂ ਜਾਮੇ ਤੱਕ ਸਤਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ, ਕਿੰਨਾ ਕੁਝ ਬਖਸ਼ਿਆ। ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਣਾ ਸ਼ੁਰੂ ਕੀਤਾ, ਦਸਵੇਂ ਜਾਮੇ ਤੱਕ ਮਹਾਰਾਜ ਜੀ ਨੇ ਜਿਹੜੀ ਸਾਨੂੰ ਰਹਿਣੀ ਬਹਿਣੀ, ਖੰਡੇ ਦੀ ਪੌਲ ਦਿੱਤੀ, ਪੰਜ ਕੱਕਿਆਂ ਦੀ ਮਰਿਆਦਾ ਦਿੱਤੀ, ਇਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਉੱਤਮ ਵਸਤੂਆਂ ਬਖਸ਼ੀ। ਗੁਰੂ ਖਾਲਸਾ ਜੀ, ਪੰਜ ਕਕਾਰ ਜਦੋਂ ਦਸਵੇਂ ਜਾਮੇ ਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਕੜਾ ਬਖਸ਼ਿਆ, ਕੇਸ ਬਖਸ਼ੇ, ਦਸਤਾਰ ਬਖਸ਼ੀ ਹੈ, ਕੰਘਾ ਬਖਸ਼ਿਆ ਹੈ, ਪੇੜ ਕਛਹਿਰਾ ਬਖਸ਼ਿਆ ਹੈ, ਕਿਰਪਾਨ ਸ਼੍ਰੀ ਸਾਹਿਬ ਬਖਸ਼ੀ ਹੈ, ਇਹ ਸਭ ਉੱਤਮ ਵਸਤੂਆਂ ਦਿੱਤੀਆਂ ਸਤਿਗੁਰਾਂ ਨੇ। ਅਕਾਲ ਪੁਰਖ ਜੀ ਨੇ ਦਸ ਜਾਮਿਆਂ ਦੇ ਵਿੱਚ ਵਰਤ ਕੇ ਸਾਨੂੰ ਉੱਤਮ ਵਸਤੂਆਂ ਚੁਣ ਚੁਣ ਕੇ ਦਿੱਤੀਆਂ ਹਨ, ਦੇਵਤਿਆਂ ਵਾਲੀਆਂ ਵਸਤੂਆਂ ਦਿੱਤੀਆਂ। ਇਹ ਗੱਲ ਵੱਖਰੀ ਹੈ ਕਿ ਕਲਯੁਗ ਦੇ ਮਨੁੱਖ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਵਾਲੇ ਪਾਸੇ ਦੌੜਦੇ, ਕਿਉਂਕਿ ਅੰਮ੍ਰਿਤ ਕੌੜਾ ਲੱਗਦਾ ਹੈ, ਜਿਹੜੀ ਵਿਖਿਆ ਉਹ ਮਿੱਠੀ ਲੱਗਦੀ ਹੈ ਕਲਯੁਗ ਦੇ ਲੋਕਾਂ ਨੂੰ। ਤੋ ਜਿਹੜੀ ਗੁਰੂ ਸਾਹਿਬ ਜੀ ਦੀ ਦੱਸੀ ਰਹਿਣੀ ਬਹਿਣੀ ਮਰਿਆਦਾ ਹੈ, ਮਹਾਰਾਜ ਜੀ ਦੀਆਂ ਬਖਸ਼ੀਆਂ ਦਾਤਾਂ ਨੇ, ਉਹ ਇਹਨੂੰ ਨਹੀਂ ਚੰਗੀਆਂ ਲੱਗਦੀਆਂ ਕਲਯੁਗ ਦੇ ਬੰਦਿਆਂ ਨੂੰ। ਇਹਨਾਂ ਨੂੰ ਕਲਯੁਗੀ ਚੀਜ਼ਾਂ ਚੰਗੀਆਂ ਲੱਗਦੀਆਂ, ਤਦੇ ਤੇ ਬੇਮਰਿਆਦਾ ਹੋ ਕੇ ਜਿਹੜੇ ਕੰਮ ਨੇ ਉਹੀ ਕਰੀ ਜਾਂਦਾ। ਸੋ ਛੇਵੇਂ ਪਾਤਸ਼ਾਹ ਕਹਿ ਰਹੇ ਨੇ, ਭਾਈ ਕੁੱਕੋ ਜੀ, ਭਾਈ ਅਨੰਤਾ ਜੀ, ਅਸੀਂ ਜਦੋਂ ਤੱਕ ਗੁਰਗੱਦੀ ਤੇ ਵਰਤਾਂਗੇ ਉਦੋਂ ਤੱਕ ਜਿਹੜੀਆਂ ਵਸਤੂਆਂ ਉੱਤਮ ਨੇ ਉਹ ਚੁਣ ਚੁਣ ਕੇ ਆਪਣੇ ਸਿੱਖਾਂ ਨੂੰ ਬਖਸ਼ਾਂਗੇ।
ਵੱਡੇ ਭਾਗੀ ਗੁਰਮੁਖ ਬਣ ਲੈ ਹੈ,
ਜਿਹੜੇ ਵੱਡਿਆਂ ਭਾਗਾਂ ਵਾਲੇ ਗੁਰਮੁਖ ਬਣਨਗੇ ਸਿੱਖ, ਉਹ ਗੁਰੂ ਦੇ ਮੁਖ ਦੁਆਰਾ ਗੁਰਮੁਖ ਬਣ ਕੇ ਦਾਤਾਂ ਪ੍ਰਾਪਤ ਕਰਨਗੇ।
ਜਗ ਸਾਰੇ ਮਹਿ ਸਾਰ ਨਿਕਾਰੇ,
ਸਾਰੇ ਜਗਤ ਵਿੱਚ ਜੋ ਸਾਰ ਹੈ, ਨਿਚੋੜ ਹੈ, ਤਤ ਹੈ,
ਤੇ ਗੁਰ ਸਿੱਖ ਸੋ ਅੰਗੀਕਾਰ,
ਅਸੀਂ ਉਹੀ ਆਪਣੇ ਸਿੱਖਾਂ ਨੂੰ ਬਖਸ਼ਣਾ, ਸਾਡੇ ਸਿੱਖ ਉਹਨਾਂ ਦਾਤਾਂ ਨੂੰ ਲੈ ਕੇ ਅੰਗੀਕਾਰ ਕਰਕੇ ਆਪਣਾ ਜੀਵਨ ਸਫਲਾ ਕਰਨਗੇ।
ਸ਼ਰੂਤੀ ਸ਼ਾਸਤਰਨ ਸਾਰ ਨਿਕਾਰੇ,
ਦੁਨੀਆਂ ਦੇ ਧਰਮ ਗ੍ਰੰਥਾਂ ਚ ਗਿਆਨ ਕਿਹਾ ਗਿਆ ਹੈ,
ਗਤਦਾਇਕ ਜਿਮ ਸ਼ਬਦ ਉਚਾਰੇ,
ਉਹ ਜੋ ਸੰਸਕ੍ਰਿਤ ਚ ਕਿਹਾ ਗਿਆ, ਜੋ ਬਹੁਤ ਡੂੰਘੀਆਂ ਭਾਸ਼ਾਵਾਂ ਵਿੱਚ ਕਿਹਾ ਗਿਆ, ਲੋਕਾਂ ਤੱਕ ਪਹੁੰਚਦਾ ਹੀ ਨਹੀਂ ਸੀ। ਮਹਾਰਾਜ ਜੀ ਕਹਿੰਦੇ ਅਸੀਂ ਸਤਿਗੁਰੂ ਜੀ ਦੀ ਬਾਣੀ ਵਿੱਚ ਸ਼ਬਦਾਂ ਵਿੱਚ ਬਹੁਤ ਸਰਲ ਰੂਪ ਦੇ ਵਿੱਚ ਸਿੱਖਾਂ ਤੱਕ ਪਹੁੰਚਦਾ ਕਰ ਦਿੱਤਾ। ਸਮੁੰਦਰ ਦਾ ਪਾਣੀ ਭਰਿਆ ਪਿਆ ਪਰ ਉਹ ਖਾਰਾ ਹੋਣ ਕਰਕੇ ਕਿਸੇ ਦੇ ਪੀਣ ਦੇ ਕੰਮ ਨਹੀਂ ਆਉਂਦਾ, ਵਰਤਣ ਦੇ ਕੰਮ ਨਹੀਂ ਆਉਂਦਾ। ਸਤਿਗੁਰਾਂ ਦੀ ਬਾਣੀ ਮੌਲੇ ਧਾਰ ਵਰਖਾ ਹੈ ਜੋ ਸਾਰਿਆਂ ਦੇ ਕੰਮ ਆਉਂਦੀ ਹੈ। ਹਾਂਜੀ,
ਉੱਤਮ ਵਸਤ ਗੁਰੂ ਘਰ ਮਾਹੀ,
ਗੁਰੂ ਘਰ ਵਿੱਚ ਜੋ ਕੁਝ ਵੀ ਹੈ ਉੱਤਮ ਹੈ। ਜੇ ਗੁਰੂ ਘਰ ਦੇ ਵਿੱਚ ਜਦੋਂ ਗੁਰੂ ਕੀ ਹਦੂਦ ਵਿੱਚ ਆਪ ਜੀ ਪ੍ਰਵੇਸ਼ ਕਰਦੇ ਹੋ, ਜੋ ਜੋ ਵੀ ਗੁਰੂ ਕਾ ਹੈ ਉੱਤਮ ਹੈ। ਜੇ ਗੁਰੂ ਸਾਹਿਬ ਦੇ ਨਿਸ਼ਾਨ ਝੂਲਦੇ ਉੱਤਮ, ਗੁਰੂ ਸਾਹਿਬ ਦੇ ਨਗਾਰੇ ਉੱਤਮ, ਗੁਰੂ ਕੀ ਸੰਗਤ ਵਿੱਚ ਆਓ, ਮਹਾਰਾਜ ਜੀ ਦੇ ਸੋਹਣੇ ਚੰਦੋਏ ਤਣੇ ਹੋਣ, ਸੋਹਣੇ ਸਰੂਪਾਂ ਦੇ ਪ੍ਰਕਾਸ਼, ਹਰ ਇੱਕ ਸ਼ੈ ਉੱਤਮ ਹੈ ਇੱਥੇ। ਗੁਰੂ ਸਾਹਿਬ ਜੀ ਦੀ ਹਦੂਦ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਉੱਤਮ ਹੈ ਉਹੀ ਗੁਰੂ ਸਾਹਿਬ ਜੀ ਨੇ ਰੱਖਿਆ ਹੈ।
ਲਹਿ ਸਿੱਖ ਤਿੰਨ ਦੁੱਖ ਕਬ ਨਾਹੀ,
ਜਿਹੜੇ ਗੁਰਸਿੱਖ ਨੇ ਨਾ ਉੱਤਮ ਵਸਤੂਆਂ ਨੂੰ ਗੁਰੂ ਚਰਨਾਂ ਚੋਂ ਆ ਕੇ ਪ੍ਰਾਪਤ ਕਰਦੇ ਹਨ, ਜਿਹੜੇ ਨਾ ਉੱਤਮ ਚੀਜ਼ਾਂ ਨੂੰ ਮਾਣਦੇ ਨੇ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਉਹ ਕਿਸੇ ਪ੍ਰਕਾਰ ਦੇ ਦੁੱਖ ਕਰਕੇ ਪੀੜਤ ਨਹੀਂ ਹੁੰਦੇ
ਸੁਣ ਪ੍ਰਸੰਨ ਹੋਏ ਸਭ ਕੋਈ
ਸਤਿਗੁਰੂ ਜੀ ਦੇ ਇਹ ਪਾਵਨ ਅੰਮ੍ਰਿਤ ਬਚਨ ਸਾਰੇ ਸਿੱਖਾਂ ਨੇ ਸੁਣੇ ਸੁਣ ਕੇ ਬਹੁਤ ਪ੍ਰਸੰਨ ਹੋਏ
ਨਿਵਲਾ ਅਪਰ ਨਿਹਾਲੂ ਦੋਈ
ਇਸੇ ਤਰ੍ਹਾਂ ਖਾਲਸਾ ਜੀ ਦੋ ਗੁਰਸਿੱਖ ਹੋਰ ਇੱਕ ਦਾ ਨਾਮ ਹੈ ਭਾਈ ਨਿਵਲਾ ਜੀ ਦੂਜਿਆਂ ਦਾ ਨਾਮ ਹੈ ਭਾਈ ਨਿਹਾਲੂ ਜੀ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਇਹ ਦੋ ਗੁਰਸਿੱਖ ਆਏ ਭਾਈ ਨਿਹਾਲੂ ਜੀ ਅੰਮ੍ਰਿਤਸਰ ਸਾਹਿਬ ਦੇ ਜੰਗ ਚ ਸ਼ਹੀਦ ਹੋਏ ਹੈ ਬੜੇ ਮਹਾਨ ਗੁਰਸਿੱਖ ਹੋਏ ਅੱਗੇ ਕਥਾ ਆਵੇਗੀ ਭਾਈ ਨਿਵਲਾ ਜੀ ਔਰ ਭਾਈ ਨਿਹਾਲੂ ਜੀ ਇਹ ਦੋਵੇਂ ਗੁਰਸਿੱਖ ਆਏ
ਬੰਦਨ ਕਰ ਪਦ ਬੈਠ ਉਚਾਰਾ
ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਬੜੇ ਅਦਬ ਨਾਲ ਨਮਸਕਾਰ ਕਰਕੇ ਦੋਵੇਂ ਗੁਰਸਿੱਖ ਬੈਠ ਗਏ
ਕਿਮ ਸ਼੍ਰੀ ਗੁਰ ਹਮ ਹੋਏ ਉਧਾਰਾ
ਕਹਿਣ ਲੱਗੇ ਮਹਾਰਾਜ ਸਾਡਾ ਉਧਾਰ ਕਿਵੇਂ ਹੋਵੇ ਸਾਡੀ ਕਲਿਆਣ ਕਿਵੇਂ ਹੋਵੇ ਉਹਦਾ ਰਾਹ ਦੱਸੋ ਸਾਨੂੰ ਮਹਾਰਾਜ ਤੁਸੀਂ ਭੁੱਲਿਆ ਭਟਕਿਆਂ ਨੂੰ ਮਾਰਗ ਪਾਉਣ ਵਾਲੇ ਜੇ ਸਾਨੂੰ ਵੀ ਰਾਹ ਪਾਓ ਮਹਾਰਾਜ ਸਾਡਾ ਭਲਾ ਕਿਵੇਂ ਹੋਵੇ ਸਾਡੀ ਕਲਿਆਣ ਕਿਵੇਂ ਹੋਵੇ
ਸੁਣ ਕਰ ਸ਼੍ਰੀ ਹਰਿ ਗੋਬਿੰਦ ਕਹੇ
ਸੁਣ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਜੋ ਭਾਈ ਨਿਵਲਾ ਤੇ ਨਿਹਾਲੂ ਜੀ ਨੂੰ ਕਿਹਾ ਸਾਨੂੰ ਵੀ ਕਹਿ ਰਹੇ ਨੇ ਸੁਣੋ ਜੀ
ਸਭ ਕਾਸ਼ਟ ਮਹਿ ਅਗਨੀ ਰਹੇ
ਭਾਈ ਨਿਵਲਾ ਜੀ ਜਿੰਨੀ ਬਨਸਪਤੀ ਆ ਲੱਕੜ ਆ ਲੱਕੜ ਸਾਰੀ ਵਿੱਚ ਅੱਗ ਵਸਦੀ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਜਿੰਨੀ ਬਨਸਪਤੀ ਹੈ ਜਿੰਨੀ ਲੱਕੜੀ ਹੈ ਸਾਰੀ ਵਿੱਚ ਅੱਗ ਹੈ ਕਿ ਨਹੀਂ ਹੈ ਦਿਸਦੀ ਤਾਂ ਕੋਈ ਨਹੀਂ ਨਾ ਹੈ ਸਾਰੀ ਵਿੱਚ ਹਾਂਜੀ
ਬਿਨਾ ਮਥੇ ਨਹਿ ਨਿਕਸ ਪ੍ਰਕਾਸ਼
ਜਦੋਂ ਤੱਕ ਉਸ ਲੱਕੜ ਨੂੰ ਰਗੜਿਆ ਨਹੀਂ ਜਾਂਦਾ ਉਦੋਂ ਤੱਕ ਉਹਦੇ ਚੋਂ ਅੱਗ ਨਿਕਲਦੀ ਨਹੀਂ ਹੈ ਅੱਜ ਕੱਲ ਤਾਂ ਚਲੋ ਅੱਗ ਬਾਲਣ ਦੇ ਹੋਰ ਕਈ ਸਾਧਨ ਹੋ ਗਏ ਪਹਿਲਾਂ ਲੱਕੜੀ ਨੂੰ ਰਗੜ ਰਗੜ ਕੇ ਉਹਦੇ ਚੋਂ ਅੱਗ ਪੈਦਾ ਕੱਢਦੇ ਕਹਿੰਦੇ ਅੱਗ ਸਾਰੀ ਲੱਕੜੀ ਵਿੱਚ ਹੈ ਪਰ ਜਦੋਂ ਉਹਨੂੰ ਰਗੜਿਆ ਜਾਂਦਾ ਫਿਰ ਉਹਦੇ ਚੋਂ ਅੱਗ ਨਿਕਲਦੀ ਹੈ
ਕਾਰਜ ਕਰਹਿ ਨਾ ਸੀਤ ਬਿਨਾਸ਼ੈ
ਪਰ ਜਦੋਂ ਤੱਕ ਰਗੜ ਕੇ ਅੱਗ ਕੱਢੀ ਨਾ ਜਾਵੇ ਉਦੋਂ ਤੱਕ ਉਹ ਲੱਕੜ ਪਈ ਹੋਵੇ ਤੁਹਾਨੂੰ ਠੰਡ ਲੱਗਦੀ ਹੋਵੇ ਤੇ ਕੀ ਉਹ ਲੱਕੜ ਤੁਹਾਡੀ ਠੰਡ ਦੂਰ ਕਰ ਸਕਦੀ ਅੱਗ ਤਾਂ ਹੈ ਉਹਦੇ ਚ ਪਰ ਪ੍ਰਗਟ ਨਹੀਂ ਹੋਈ ਸਰਦੀ ਤਾਂ ਨਹੀਂ ਦੂਰ ਹੋਣੀ ਜੇ ਉਸ ਲੱਕੜ ਤੇ ਕੋਈ ਸਬਜ਼ੀ ਭਾਜੀ ਬਣਾਉਣੀ ਹੋਵੇ ਬਿਨਾਂ ਅੱਗ ਤੋਂ ਬਣਾ ਸਕਦੇ ਆ ਹਾਲਾਂਕਿ ਲੱਕੜ ਦੇ ਵਿੱਚ ਅੱਗ ਤਾਂ ਹੈ ਪਰ ਨਾ ਉਹਦੇ ਤੇ ਫੁਲਕਾ ਬਣਨਾ ਨਾ ਉਹਦੇ ਤੇ ਕੋਈ ਸਬਜ਼ੀ ਭਾਜੀ ਬਣਨੀ ਹੈ ਨਾ ਉਹਨੇ ਤੁਹਾਡੀ ਠੰਡ ਦੂਰ ਕਰਨੀ ਹੈ ਉਹਦੇ ਲਈ ਲੱਕੜ ਚੋਂ ਅੱਗ ਪ੍ਰਗਟ ਕਰਨੀ ਪਏਗੀ ਜਦੋਂ ਅੱਗ ਪ੍ਰਗਟ ਕਰੋਗੇ ਤੁਹਾਡੀ ਠੰਡ ਵੀ ਦੂਰ ਕਰੇਗੀ ਤੁਹਾਨੂੰ ਤਨ ਨੂੰ ਸੇਕ ਵੀ ਦੇਵੇਗੀ ਫਿਰ ਉਹਦੇ ਤੇ ਭਾਵੇਂ ਗੱਫਾ ਬਣਾਓ ਭੋਜਨ ਬਣਾਓ ਕੋਈ ਸਬਜ਼ੀ ਭਾਜੀ ਬਣਾਓ ਉਹ ਵੀ ਬਣੇਗੀ ਹਾਂਜੀ
ਜਥਾ ਦੁਗਦ ਮਹਿ ਕ੍ਰਿਤ ਮਿਲ ਰਹੇ ਹੋ
ਇਸੇ ਤਰ੍ਹਾਂ ਦੂਸਰੀ ਉਦਾਹਰਣ ਮਹਾਰਾਜ ਜੀ ਦਿੱਤੀ ਸਗਲ ਦੁੱਧ ਮੈਂ ਘੀਆ ਜਿੰਨਾ ਦੁੱਧ ਆ ਘਿਓ ਜਿਹੜਾ ਦੇਸੀ ਆਪਾਂ ਖਾਂਦੇ ਹਾਂ ਹੁੰਦਾ ਤਾਂ ਦੁੱਧ ਵਿੱਚ ਹੀ ਹੈ ਨਾ ਪਰ ਦਿਸਦਾ ਕੋਈ ਨੀ ਹੁੰਦਾ ਦੁੱਧ ਚ ਹੀ ਹੈ ਹਾਂਜੀ
ਮਥਨ ਕਰੇ ਬਿਨ ਕਿਨ ਹੋ ਨਾ ਲਹਿਓ
ਦੱਸੋ ਭਲਾ ਰਿੜਕੇ ਬਿਨਾਂ ਕਿਸੇ ਨੂੰ ਘਿਓ ਮਿਲਿਆ ਉਹਦੇ ਚੋਂ ਹੁੰਦਾ ਤਾਂ ਹੈ ਦੁੱਧ ਵਿੱਚ ਦਿਸਦਾ ਵੀ ਕੋਈ ਨੀ ਪਰ ਰਿੜਕੇ ਬਿਨਾਂ ਉਹਦੇ ਚੋਂ ਕਦੇ ਘਿਓ ਨਹੀਂ ਮਿਲਿਆ ਕਿਸੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦਸਤਗੀਰ ਨੇ ਪੁੱਛਿਆ ਨਾ ਖੁਦਾ ਰਹਿੰਦਾ ਕਿੱਥੇ ਹੈ ਮਹਾਰਾਜ ਕਹਿੰਦੇ ਪੀਰ ਜੀ ਕੋਈ ਬਾਹਰੋਂ ਆਵੇ ਸੱਜਣ ਉਹਨੂੰ ਜਲ ਪਾਣੀ ਛਕਾਈਦਾ ਕਿ ਭੁੱਖਿਆਂ ਨੂੰ ਹੀ ਸਵਾਲ ਕਰੀ ਜਾਈਦੇ ਕਹਿੰਦਾ ਜੀ ਸੱਤ ਵਜਨ ਮੈਂ ਹੁਣੇ ਗਿਆ ਘਰੋਂ ਗਿਆ ਦੁੱਧ ਲਿਆਇਆ ਚੋ ਕੇ ਗਰਮ ਕਰਕੇ ਮਹਾਰਾਜ ਜੀ ਨੂੰ ਦਿੱਤਾ ਸਤਿਗੁਰੂ ਕਹਿਣ ਲੱਗੇ ਪੀਰ ਜੀ ਇਹ ਦੁੱਧ ਵਿੱਚ ਕੁਝ ਹੈ ਕਹਿਣ ਲੱਗਾ ਜੀ ਮਹਾਰਾਜ ਮੈਂ ਤਾਂ ਬੜੇ ਪਿਆਰ ਨਾਲ ਸੁੱਚਾ ਦੁੱਧ ਲਿਆਇਆ ਚੋ ਕੇ ਆਪਣੇ ਹੱਥੀਂ ਗਰਮ ਕਰਕੇ ਮਹਾਰਾਜ ਕਹਿੰਦੇ ਨਹੀਂ ਕੁਝ ਹੈ ਕਹਿੰਦਾ ਜੀ ਤੁਸੀਂ ਮੇਰੇ ਤੇ ਸ਼ੱਕ ਕਰ ਦਿਓ ਵੀ ਮੈਂ ਚ ਕੀ ਪਾਉਣਾ ਮਹਾਰਾਜ ਕਹਿੰਦੇ ਤੂੰ ਨੀ ਪਾਇਆ ਕੁਦਰਤ ਨੇ ਪਾਇਆ ਇਹਦੇ ਚ ਘਿਓ ਹੈ ਪਰ ਦਿਸਦਾ ਕੋਈ ਨੀ ਜਿਵੇਂ ਇਹਦੇ ਚ ਘਿਓ ਹੈ ਦਿਸਦਾ ਕੋਈ ਨੀ ਏਦਾਂ ਖੁਦਾ ਰਹਿੰਦਾ ਸਾਰਿਆਂ ਚ ਪਰ ਨਜ਼ਰ ਨਹੀਂ ਆਉਂਦਾ ਤੇ ਦੁੱਧ ਜੋ ਪ੍ਰਗਟ ਕਰਾਂਗੇ ਘਿਓ ਰਿੜਕ ਕੇ ਤਾਂ ਦਿਸਦਾ ਇਸੇ ਤਰ੍ਹਾਂ ਸਾਧਨਾ ਦੁਆਰਾ ਜਦੋਂ ਪਰਮਾਤਮਾ ਦੀ ਅਨੁਭਵ ਦੇ ਵਿੱਚ ਆ ਕੇ ਪਰਮੇਸ਼ਰ ਨਿਵਾਸ ਕਰਦਾ ਤੇ ਫਿਰ ਉਹਨੂੰ ਨਿਕਟ ਜਾਣ ਕਰਕੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਵਾਲੀ ਖੇਡ ਪ੍ਰਗਟ ਹੁੰਦੀ ਕਿ ਉਹ ਨਾਲ ਹੈ ਹਰ ਜਗ੍ਹਾ ਤੇ ਵਸਦਾ ਸਤਿਗੁਰੂ ਜੀ ਇੱਥੇ ਦੁੱਧ ਦਾ ਵੀ ਪ੍ਰਮਾਣ ਦਿੰਦੇ ਕਹਿੰਦੇ ਭਾਈ ਨਿਵਲਾ ਜੀ ਜਿਵੇਂ ਦੁੱਧ ਦੇ ਵਿੱਚ ਘਿਓ ਹੁੰਦਾ, ਰਿੜਕੇ ਬਿਨਾਂ ਦੁੱਧ ਚੋਂ ਘਿਓ ਪ੍ਰਗਟ ਨਹੀਂ ਹੁੰਦਾ।
ਤਿਮ ਸਤਿਗੁਰ ਕੇ ਸ਼ਬਦ ਮਝਾਰਾ,
ਇਸੇ ਤਰ੍ਹਾਂ ਜਿਹੜਾ ਸਤਿਗੁਰੂ ਜੀ ਦਾ ਸ਼ਬਦ ਹੈ, ਗੁਰਬਾਣੀ ਹੈ,
ਆਤਮ ਗਿਆਨ ਬਸੈ ਸੁਖ ਸਾਰਾ।
ਗੁਰਬਾਣੀ ਦੇ ਵਿੱਚ ਹੀ ਆਤਮਾ ਦਾ ਗਿਆਨ ਹੈ, ਗੁਰਬਾਣੀ ਦੇ ਵਿੱਚ ਹੀ ਹੈ ਸਭ ਕੁਝ। ਬ੍ਰਹਮ ਗਿਆਨ, ਆਤਮ ਗਿਆਨ ਸਭ ਗੁਰਬਾਣੀ ਦੇ ਵਿੱਚ ਹੈ।
ਪਾਠ ਕਰੇ ਹੋਏ ਪੁੰਨ ਮਹਾਨਾ,
ਕਹਿੰਦੇ ਜੇ ਕੋਈ ਪਾਠ ਕਰੇ ਗੁਰਬਾਣੀ ਦਾ, ਉਹਦਾ ਪੁੰਨ ਬੜਾ, ਮਹਾਤਮ ਬੜਾ ਗੁਰਬਾਣੀ ਪੜ੍ਹਨ ਦਾ। ਹਾਂਜੀ,
ਨਾਹੇ ਨਾ ਪ੍ਰਾਪਤ ਆਤਮ ਗਿਆਨ,
ਦੁੱਧ ਕੱਲਾ ਪੀ ਲੋ ਫਾਇਦਾ ਤਾਂ ਦੇਗਾ, ਪਰ ਜੇ ਘਿਓ ਚਾਹੀਦਾ ਉਹਨੂੰ ਰਿੜਕਣਾ ਪੈਣਾ। ਇਸੇ ਤਰ੍ਹਾਂ ਗੁਰਬਾਣੀ ਚ ਬ੍ਰਹਮ ਗਿਆਨ ਹੈ, ਜਿਵੇਂ ਦੁੱਧ ਚ ਘਿਓ ਹੈ, ਇੱਦਾਂ ਗੁਰਬਾਣੀ ਚ ਗਿਆਨ ਹੈ, ਬ੍ਰਹਮ ਗਿਆਨ ਆਤਮ ਗਿਆਨ। ਜੇ ਪਾਠ ਕਰੋਗੇ ਉਹਦਾ ਪੁੰਨ ਬਹੁਤ ਹੈ, ਪਰ ਜੇ ਆਤਮ ਗਿਆਨ ਦੀ ਗੱਲ ਕਰੋ ਤੇ ਕੱਲਾ ਪਾਠ ਕੀਤੇ ਆਤਮ ਗਿਆਨ ਨਹੀਂ ਆਉਣਾ। ਜੇ ਕੱਲਾ ਪਾਠ ਕਰੀ ਜਾਓ ਤੇ ਗੁਰਬਾਣੀ ਨੂੰ ਪੜ੍ਹਨ ਦਾ ਪੁੰਨ ਤਾਂ ਮਿਲੇਗਾ, ਮਹਾਤਮ ਤਾਂ ਹੈ, ਪਰ ਜੇ ਕਹੋ ਆਤਮ ਗਿਆਨ ਦੀ ਪ੍ਰਾਪਤੀ ਹੋ ਜੇ, ਉਹ ਨਹੀਂ ਹੋਣੀ। ਉਹਦੇ ਲਈ ਕੀ ਕਰਨਾ ਪਏਗਾ ਦੱਸਦੇ ਨੇ,
ਜਬ ਵਿਚਾਰ ਕਰ ਹਿਰਦੇ ਵਿਸਾਵੈ,
ਜਦੋਂ ਪਾਠ ਕਰਕੇ ਨਾਲ ਗੁਰਬਾਣੀ ਨੂੰ ਵਿਚਾਰ ਕੇ, ਜੋ ਗੁਰਬਾਣੀ ਦਾ ਸਿਧਾਂਤ ਹੈ ਉਹਨੂੰ ਆਪਣੇ ਹਿਰਦੇ ਚ ਵਸਾਓਗੇ, ਇਹਨੂੰ ਇਹਨੂੰ ਕਹਿੰਦੇ ਨੇ ਰਿੜਕਣਾ, ਫਿਰ ਇਹਦੇ ਚ ਆਤਮ ਗਿਆਨ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਪੁੰਨ ਜ਼ਰੂਰ ਹੈ ਪਾਠ ਪੜ੍ਹਨ ਦਾ, ਪਰ ਆਤਮ ਗਿਆਨ ਨਹੀਂ ਹੋਣਾ। ਆਤਮਾ ਦੇ ਗਿਆਨ ਲਈ ਪਾਵਨ ਬਾਣੀ ਨੂੰ ਗੁਰਬਾਣੀ ਬਣਿਆ ਕਿਵੇਂ ਜਾਂਦਾ, ਆਪ ਵੀ ਗੁਰਬਾਣੀ ਰੂਪ ਹੋ ਜਾਈਏ, ਉਹਦਾ ਮਤਲਬ ਹੈ ਜਿਵੇਂ ਗੁਰਬਾਣੀ ਕਹਿੰਦੀ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰ ਦੇਣਾ। ਗੁਰਬਾਣੀ ਨੇ ਜੋ ਜੋ ਕਿਹਾ, ਝੂਠ ਨਹੀਂ ਬੋਲਣਾ, ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਵਿਕਾਰ ਨਹੀਂ ਭੋਗਣੇ, ਉਦਾਂ ਚੱਲਣ ਲੱਗ ਪੈਣਾ, ਧਰਮ ਦੀ ਕਿਰਤ ਕਰਨੀ, ਠੱਗੀਆਂ ਨਹੀਂ ਕਰਨੀਆਂ, ਚੋਰੀਆਂ ਨਹੀਂ ਕਰਨੀਆਂ, ਮਾੜੇ ਭੈੜੇ ਫੁਰਨੇ ਨਹੀਂ ਕਰਨੇ। ਜਦੋਂ ਗੁਰਬਾਣੀ ਅਨੁਸਾਰ ਚੱਲਣ ਲੱਗ ਪਏ ਤਾਂ ਪਾਤਸ਼ਾਹ ਕਹਿੰਦੇ ਫਿਰ ਹਿਰਦੇ ਚ ਗਿਆਨ ਉਪਜਾਏਗਾ। ਜਦੋਂ ਗਿਆਨ ਉਪਜੇਗਾ ਫਿਰ ਹਿਰਦਾ ਆਨੰਦ ਨਾਲ ਭਰ ਜਾਏਗਾ।
ਜਨਮ ਮਰਨ ਕੋ ਕਸ਼ਟ ਮਿਟਾਵੇ,
ਫਿਰ ਇਹ ਗਿਆਨ ਜਦੋਂ ਹੋ ਗਿਆ ਤੇ ਤੁਹਾਡਾ ਜਨਮ ਤੇ ਮਰਨ ਦਾ ਕਸ਼ਟ ਦੂਰ ਹੋ ਜਾਏਗਾ, ਤੁਸੀਂ ਜਨਮ ਤੇ ਮਰਨ ਦੇ ਕਸ਼ਟ ਤੋਂ ਰਹਿਤ ਹੋ ਜਾਓਗੇ।
ਦੋਨੋ ਸੁਣ ਗੁਰ ਕੋ ਉਪਦੇਸ਼,
ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਨੇ ਦੋਨਾਂ ਨੇ ਸਤਿਗੁਰੂ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ ਸੁਣਿਆ।
ਮਹਾ ਸੁਮਤ ਜੁਤ ਪੜੇ ਵਿਸ਼ੇਸ਼,
ਬੜੇ ਸਿਆਣੇ ਸੂਝਵਾਨ ਸਿੱਖ ਸੀ ਦੋਵੇਂ, ਇਹ ਕਥਾ ਕਰਦੇ ਸੀ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਨਾ, ਇਹ ਕਥਾ ਕਰਦੇ ਸੀ। ਕਥਾ ਕਰਨ ਲੱਗ ਪਏ, ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਕਮਾਉਂਦੇ ਜੀਵਨ ਚ, ਫਿਰ ਉਹਦੀ ਕਥਾ ਕਰਦੇ।
ਲਾਗੇ ਗੁਰ ਕੋ ਸ਼ਬਦ ਵਿਚਾਰਨ,
ਸਤਿਗੁਰੂ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ। ਜਦੋਂ ਇਹ ਵਿਚਾਰ ਕਰਦੇ ਗੁਰਸਿੱਖ ਬਹਿ ਕੇ ਸੁਣਦੇ ਕੋਲ, ਬਹੁਤ ਸਾਰੀ ਸੰਗਤ ਆ ਕੇ ਇਹਨਾਂ ਕੋਲੋਂ ਸੁਣਦੇ।
ਸਤ ਸੰਗਤ ਮੈਂ ਕਥਾ ਉਚਾਰਨ,
ਸਤ ਸੰਗਤ ਵਿੱਚ ਕਥਾ ਦੀ ਸੇਵਾ ਕਰਿਆ ਕਰਨ ਦੋਵੇਂ, ਭਾਈ ਨਿਵਲਾ ਜੀ ਵੀ ਭਾਈ ਨਿਹਾਲੂ ਜੀ ਵੀ। ਜਿਹੋ ਜਿਹਾ ਕਥਾਕਾਰਾਂ ਦਾ ਜੀਵਨ ਚਾਹੀਦਾ ਉਦਾਂ ਦਾ ਜੀਵਨ ਬਣ ਗਿਆ ਦੋਨਾਂ ਗੁਰਸਿੱਖਾਂ ਦਾ। ਗੁਰਬਾਣੀ ਨੂੰ ਪੜ੍ਹ ਕੇ ਉਹਦੇ ਮੁਤਾਬਕ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਢਾਲਣਾ ਵੀ ਸ਼ੁਰੂ ਕੀਤਾ। ਫਿਰ ਗੁਰਬਾਣੀ ਦੇ ਅਰਥ ਕਰਨ ਸੰਗਤ ਨੂੰ ਸੁਣਾਉਣ ਲਈ ਨਹੀਂ, ਆਪਣੇ ਆਨੰਦ ਵਾਸਤੇ, ਆਪਣੇ ਗਿਆਨ ਲਈ ਗੁਰਬਾਣੀ ਦੀ ਕਥਾ ਕਰਿਆ ਕਰਨ। ਜਦੋਂ ਕਥਾ ਕਰਿਆ ਕਰਨ ਸੰਗਤ ਵੀ ਸੁਣੇ, ਪਰ ਸੁਣਾਉਣ ਵਾਸਤੇ ਨਹੀਂ, ਆਪਣੇ ਮਨ ਨੂੰ ਸੁਣਾਉਂਦੇ, ਸੁਣਦੀ ਸਾਰੀ ਸੰਗਤ, ਸਭ ਦਾ ਭਲਾ ਹੁੰਦਾ। ਏਦਾਂ ਇਹ ਦੋਵੇਂ ਗੁਰਸਿੱਖ ਤਰ ਗਏ।
ਸੁਣ ਤਿੰਨ ਤੇ ਸ਼ਰੋਤਾ ਹਰ ਖਾਵੇ,
ਜਦੋਂ ਭਾਈ ਨਿਵਲਾ ਜੀ ਭਾਈ ਨਿਹਾਲੂ ਜੀ ਕਥਾ ਕਰਿਆ ਕਰਨ, ਸੰਗਤ ਬੜੀ ਖੁਸ਼ ਹੋਵੇ, ਬੜੇ ਪ੍ਰੇਮ ਨਾਲ ਇਹਨਾਂ ਕੋਲੋਂ ਕਥਾ ਸੁਣ ਕੇ ਸਾਰੀ ਸੰਗਤ ਬੜੀ ਆਨੰਦਿਤ ਹੋਵੇ।
ਡਰ ਵਿਕਾਰ ਤੇ ਗੁਰਮਤ ਪਾਵੇ,
ਵਿਕਾਰਾਂ ਤੋਂ ਤੋਬਾ ਕਰਕੇ, ਵਿਕਾਰਾਂ ਤੋਂ ਡਰ ਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਦੀ ਸੰਗਤ। ਇਹਨਾਂ ਕੋਲੋਂ ਕਥਾ ਸੁਣਦਿਆਂ ਵਿਕਾਰਾਂ ਤੋਂ ਡਰ ਜਾਂਦੇ, ਕਥਾ ਵਿੱਚ ਜਦੋਂ ਦੱਸਦੇ ਵੀ ਵਿਕਾਰ ਮਾੜੇ ਹੈ, ਜੀਵ ਨੂੰ ਗਰਕ ਕਰਦੇ ਆ, ਨਰਕਾਂ ਚ ਸੁੱਟਦੇ ਆ, ਤੋ ਸੰਗਤ ਸੁਣ ਕੇ ਵਿਕਾਰਾਂ ਤੋਂ ਡਰ ਕੇ ਜੋ ਗੁਰੂ ਕੀ ਮੱਤ ਹੈ ਉਹਨੂੰ ਸੁਣ ਕੇ ਧਾਰਦੇ ਹਨ।
ਸੁਣ ਹੈ ਪ੍ਰੇਮ ਕਰ ਧਰ ਧਰ ਪਾਉ,
ਬੜਾ ਭਾਉ ਰੱਖ ਕੇ ਹਿਰਦੇ ਚ ਪ੍ਰੇਮ ਧਾਰਨ ਕਰਕੇ ਗੁਰਸਿੱਖ ਕਥਾ ਸੁਣਦੇ ਨੇ।
ਬ੍ਰਹਮ ਗਿਆਨ ਲੈ ਸਹਿਜ ਸੁਭਾਉ,
ਬਹੁਤ ਸਾਰੇ ਗੁਰਸਿੱਖ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ, ਇਹਨਾਂ ਕੋਲੋਂ ਕਥਾ ਸੁਣਦਿਆਂ ਹੀ ਆਤਮ ਗਿਆਨੀ ਹੋ ਗਏ।
ਸ਼੍ਰੋਤਾ ਬਕਤਾ ਜੇ ਸਮੁਦਾਏ,
ਜਿੰਨੇ ਸ਼੍ਰੋਤਾ ਸੀ ਕਥਾ ਸੁਣਨ ਵਾਲੇ ਜਾਂ ਜਿਹੜੇ ਬਕਤਾ ਸਨ ਕਥਾ ਕਰਨ ਵਾਲੇ,
ਜੀਵਨ ਮੁਕਤ ਅਵਸਥਾ ਪਾਏ,
ਉਹਨਾਂ ਸਭ ਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਗਈ। ਭਾਈ ਨਿਵਲਾ ਤੇ ਨਿਹਾਲੂ ਜੀ ਜੀਵਨ ਮੁਕਤ ਤਾਂ ਹੋਏ, ਜਿਹੜੇ ਉਹਨਾਂ ਕੋਲੋਂ ਕਥਾ ਸੁਣਦੇ ਸਨ ਉਹ ਵੀ ਜੀਵਨ ਮੁਕਤ ਹੋ ਗਏ।
ਇਸ ਪ੍ਰਕਾਰ ਭਾਅ ਬਹੁਤ ਉਧਾਰ,
ਇਸ ਪ੍ਰਕਾਰ ਨਾਲ ਬਹੁਤੇ ਜੀਵਾਂ ਦਾ ਉਧਾਰ ਹੋਇਆ, ਬਹੁਤ ਜੀਵਾਂ ਦੀ ਕਲਿਆਣ ਹੋਈ।
ਧੰਨ ਧੰਨ ਸਤਿਗੁਰੂ ਉਚਾਰ,
ਸਭ ਨੇ ਆਖਿਆ ਸਤਿਗੁਰੂ ਜੀ ਧੰਨ ਹਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਹਨ।
ਦੋਹਰਾ ਮਨਸਾ ਧਾਰ ਸੋ ਤੁਲਸੀਆ, ਦਰਗਹ ਤਖਤੂ ਤੀਰ।
ਇੱਕ ਦਿਨ ਫੇਰ ਗੁਰਸਿੱਖ ਆਏ, ਇੱਕ ਦਾ ਨਾਮ ਸੀ ਭਾਈ ਤੁਲਸੀਆ ਜੀ, ਦੂਜਿਆਂ ਦਾ ਨਾਮ ਸੀ ਭਾਈ ਦਰਗਾਹ ਜੀ, ਤੀਜੇ ਸਨ ਭਾਈ ਤਖਤੂ ਜੀ।
ਤੀਰਥ ਉੱਪਲ ਸੰਗ ਮਿਲ ਆਏ ਸ਼੍ਰੀ ਗੁਰ ਤੀਰ।
ਚੌਥੇ ਸਨ ਭਾਈ ਤੀਰਥ ਉੱਪਲ ਜੀ, ਇਹ ਬੜੇ ਪਿਆਰ ਨਾਲ ਭਾਵਨਾ ਨਾਲ ਚੱਲ ਕੇ ਗੁਰਸਿੱਖ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਏ।
ਚਾਉ ਪਈ ਬੰਦਨ ਕਰ ਸਭ ਬੈਠੇ ਪਾਸ,
ਚਾਰਾਂ ਗੁਰਸਿੱਖਾਂ ਨੇ ਗੁਰਦੇਵ ਨੂੰ ਮੱਥਾ ਟੇਕਿਆ, ਵੰਦਨਾ ਕਰਕੇ ਗੁਰਦੇਵ ਦੇ ਕੋਲ ਬੈਠ ਗਏ।
ਹੱਥ ਜੋੜ ਉਚਰੀ ਅਰਦਾਸ,
ਹੱਥ ਜੋੜ ਕੇ ਬੜੇ ਪ੍ਰੇਮ ਨਾਲ ਇਹਨਾਂ ਨੇ ਅਰਦਾਸ ਕੀਤੀ, ਬੇਨਤੀ ਕੀਤੀ।
ਸੱਚੇ ਪਾਤਸ਼ਾਹ ਹੋ ਹਮ ਸੁਣੈ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਥਾ ਸੁਣਦੇ ਹਾਂ,
ਸਿੱਖ ਅਨੇਕ ਅਰਥ ਜੇ ਭਨੈ,
ਬੜੇ ਸਿੱਖ ਨੇ ਜਿਹੜੇ ਕਥਾ ਕਰਦੇ ਨੇ ਗੁਰਬਾਣੀ ਦੇ ਅਰਥ ਕਰਦੇ ਨੇ ਅਸੀਂ ਸੁਣਦੇ ਹਾਂ।
ਮਨ ਕੋ ਸ਼ਾਂਤ ਨਾ ਕਿਸ ਕੋ ਆਵੇ,
ਪਰ ਕਈ ਸਿੱਖਾਂ ਦੀ ਕਈ ਕਥਾ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਅਰਥ ਤਾਂ ਅਸੀਂ ਸੁਣਦੇ ਹਾਂ, ਬਹੁਤ ਸਾਰੇ ਸਿੱਖ ਕਥਾ ਕਰਦੇ ਨੇ ਗੁਰਬਾਣੀ ਦੇ ਅਰਥ ਕਰਦੇ ਨੇ, ਪਰ ਉਹਨਾਂ ਕੋਲੋਂ ਸੁਣ ਕੇ ਸਾਡਾ ਮਨ ਸ਼ਾਂਤ ਨਹੀਂ ਹੁੰਦਾ।
ਇਤ ਉਤ ਤੇ ਹਟ ਥਿਰ ਨਾ ਰਹਾਵੇ,
ਮਨ ਟਿਕਦਾ ਨਹੀਂ ਹੈ। ਜਦੋਂ ਕਥਾ ਚ ਅਸੀਂ ਚਲੇ ਵੀ ਜਾਈਏ ਕਰਨ, ਅਸੀਂ ਸੁਣੀਏ ਪਰ ਮਨ ਇਧਰ ਉਧਰ ਭਜਦਾ ਰਹਿੰਦਾ, ਉਹਨਾਂ ਵੱਲ ਲੱਗਦਾ ਨਹੀਂ ਹੈ।
ਨਿਵਲਾ ਅਪਰ ਨਿਹਾਲੂ ਦੋਏ,
ਪਰ ਜਦੋਂ ਭਾਈ ਨਿਵਲਾ ਜੀ ਔਰ ਭਾਈ ਨਿਹਾਲੂ ਜੀ ਕਥਾ ਕਰਦੇ ਨੇ, ਹਾਂਜੀ
ਕਥਾ ਉਚਾਰ ਕਰਤ ਹੈ ਸੋਏ,
ਉਹ ਜਦੋਂ ਕਥਾ ਉਚਾਰਦੇ ਨੇ ਕਥਾ ਕਰਦੇ ਹਨ,
ਤਰਾਸ ਬਿਕਾਰਨ ਤੇ ਹੋਏ ਤਵੈ,
ਮਹਾਰਾਜ ਸਾਡਾ ਮਨ ਟਿਕ ਜਾਂਦਾ ਹੈ, ਭਜਦਾ ਨੀ ਇਧਰ ਉਧਰ, ਸਾਨੂੰ ਡਰ ਪੈਦਾ ਹੋ ਜਾਂਦਾ ਵਿਕਾਰਾਂ ਤੋਂ। ਜਦੋਂ ਭਾਈ ਨਿਵਲਾ ਜੀ ਭਾਈ ਨਿਹਾਲੂ ਜੀ ਕਥਾ ਕਰਦੇ ਨੇ, ਸੁਣ ਕੇ ਸਾਡੇ ਮਨ ਚ ਵਿਕਾਰਾਂ ਪ੍ਰਤੀ ਭੈ ਪੈਦਾ ਹੋ ਜਾਂਦਾ, ਡਰ ਪੈਦਾ ਹੋ ਜਾਂਦਾ।
ਦੁਰਮਤ ਉਰ ਤੇ ਪਰ ਹਰ ਸਬੈ,
ਸਾਡੀ ਜਿਹੜੀ ਭੈੜੀ ਤੇ ਖੋਟੀ ਮਤ ਹੈ ਉਹ ਸਾਡੇ ਅੰਦਰੋਂ ਚਲੀ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਗੁਰਮਤ ਕੋ ਪ੍ਰਾਪਤ ਚਿਤ ਹੋਤ,
ਸਾਡੇ ਚਿਤ ਨੂੰ ਗੁਰੂ ਕੀ ਮਤ ਪ੍ਰਾਪਤ ਹੁੰਦੀ ਹੈ।
ਗੁਣ ਗਨ ਹਿਰਦੇ ਜੋਤ ਉਦੋਤ,
ਔਰ ਸਾਡੇ ਹਿਰਦੇ ਵਿੱਚ ਸ਼ੁਭ ਗੁਣਾਂ ਦਾ ਨਿਵਾਸ ਹੁੰਦਾ, ਸ਼ੁਭ ਗੁਣ ਸਾਡੇ ਅੰਦਰ ਪ੍ਰਗਟ ਹੁੰਦੇ ਹਨ।
ਸੁਣ ਸ਼੍ਰੀ ਹਰਿ ਗੋਬਿੰਦ ਬਖਾਨਾ,
ਮਹਾਰਾਜ ਸਾਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਕਥਾ ਤਾਂ ਹੋਰ ਵੀ ਸਿੱਖ ਕਰਦੇ ਆ, ਉਹ ਜਦੋਂ ਕਰਦੇ ਆ ਉਦੋਂ ਸਾਡਾ ਮਨ ਵੀ ਨਹੀਂ ਟਿਕਦਾ, ਅਸੀਂ ਮਸਾ ਟਾਈਮ ਪਾਸ ਕਰਦੇ ਇਧਰ ਉਧਰ ਪਾਸੇ ਵੱਟ ਕੇ ਆ ਜਾਂਦੇ ਹਾਂ, ਪਰ ਜਦੋਂ ਭਾਈ ਨਿਵਲਾ ਜੀ ਭਾਈ ਨਿਹਾਲੂ ਜੀ ਕਥਾ ਕਰਦੇ ਆ ਮਹਾਰਾਜ, ਉਦੋਂ ਮਨ ਇੰਨਾ ਟਿਕ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਨਾ ਮਨ ਸੱਜੇ ਖੱਬੇ ਜਾਂਦਾ, ਮਨ ਨੂੰ ਸ਼ਾਂਤੀ ਮਿਲਦੀ ਹੈ, ਹਿਰਦੇ ਨੂੰ ਟਿਕਾ ਮਿਲਦਾ, ਭੈੜੇ ਵਿਕਾਰ ਜਿਹੜੇ ਉਹਨਾਂ ਤੋਂ ਡਰ ਪੈਦਾ ਹੋ ਜਾਂਦਾ। ਮਹਾਰਾਜ ਐਸਾ ਕਿਉਂ ਹੁੰਦਾ, ਕਥਾ ਤਾਂ ਉਹ ਵੀ ਕਰ ਰਹੇ ਨੇ ਉਹ ਵੀ ਕਰ ਰਹੇ ਨੇ, ਪਰ ਭਾਈ ਨਿਵਲਾ ਜੀ ਨਿਹਾਲੂ ਜੀ ਜਦੋਂ ਕਰਦੇ ਆ ਉਦੋਂ ਸਾਡਾ ਮਨ ਟਿਕ ਜਾਂਦਾ ਹੈ।
ਅੰਮ੍ਰਿਤ ਸਤਿਗੁਰ ਸ਼ਬਦ ਮਹਾਨਾ,
ਐਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਗੁਰਬਾਣੀ ਜਿਹੜੀ ਹੈ ਨਾ ਸਤਿਗੁਰਾਂ ਦੇ ਜੋ ਸ਼ਬਦ ਨੇ ਇਹ ਅੰਮ੍ਰਿਤ ਹੈ। ਹਾਂਜੀ
ਬਕਤਾ ਮਹਿ ਚੌਦਹਿ ਗੁਣ ਹੋਏ,
ਗੁਰਬਾਣੀ ਚ ਨਹੀਂ ਕੋਈ ਕਮੀ, ਜੇ ਕੋਈ ਕਹੇ ਵੀ ਗੁਰਬਾਣੀ ਚ ਕੋਈ ਕਮੀ, ਵਕਤੇ ਚ ਹੋ ਸਕਦੀਆਂ ਨੇ ਪਾਤਸ਼ਾਹ ਕਹਿੰਦੇ ਜਿਹੜਾ ਕਥਾ ਕਰਨ ਵਾਲਾ ਵਕਤਾ ਹੈ, ਵਕਤਾ ਕਹਿੰਦੇ ਜਿਹੜਾ ਕਥਾ ਕਰੇ ਉਹਨੂੰ ਵਕਤਾ ਕਹਿੰਦੇ ਬੋਲਣ ਵਾਲੇ ਨੂੰ। ਵਕਤੇ ਦੇ ਵਿੱਚ ਜੇ 14 ਗੁਣ ਸੰਪੰਨ ਹੋਣ, 14 ਹੀ ਸਰੋਤਿਆਂ ਚ ਹੁੰਦੇ ਤੇ 14 ਹੀ ਵਕਤੇ ਚ ਹੁੰਦੇ, ਤੇ ਜੇ 14 ਗੁਣ ਵਕਤੇ ਦੇ ਅੰਦਰ ਹੋਵਣ,
ਗਿਆਨ ਪਾਏ ਤਿਸ ਤੇ ਸੁਣ ਕੋਈ,
ਉਹ ਜਦੋਂ ਕਥਾ ਕਰੇ ਤੇ ਜਦੋਂ ਸਰੋਤਾ ਉਹਦੇ ਕੋਲੋਂ ਸੁਣੇਗਾ ਉਹਦਾ ਮਨ ਟਿਕੇਗਾ, ਉਹਦਾ ਮਨ ਕਾਬੂ ਵਿੱਚ ਰਹੇਗਾ, ਉਹਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ।
ਤਿਮ ਸਰੋਤਾ ਮੈਂ 14 ਗੁਣ ਹੋਵੇ,
ਏਦਾਂ ਹੀ ਸਰੋਤੇ ਵਿੱਚ ਵੀ 14 ਗੁਣ ਹੋਣੇ ਚਾਹੀਦੇ ਹਨ।
ਤੁਰਤ ਗਿਆਨ ਪ੍ਰਾਪਤ ਜੇ ਸੁਣ ਹੈ,
ਜਿਹੜਾ ਸੁਣੇਗਾ ਉਹਨੂੰ ਤੁਰਤ ਫੁਰਤ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਸੁਣਦਿਆਂ ਹੀ। 14 ਗੁਣ ਹੀ ਵਕਤੇ ਵਿੱਚ ਨੇ, 14 ਹੀ ਕਥਾ ਸੁਣਨ ਵਾਲਾ, ਕਥਾ ਕਰਨ ਵਾਲੇ ਚ ਵੀ 14 ਗੁਣ ਹੋਣੇ ਚਾਹੀਦੇ ਆ, ਕਥਾ ਸੁਣਨ ਵਾਲਿਆਂ ਚ ਵੀ 14 ਗੁਣ, ਤੇ ਜੇ 28 ਗੁਣ ਪੂਰਨ ਹੋ ਗਏ ਵਕਤੇ ਤੇ ਸਰੋਤੇ ਦੇ, ਤੇ ਕਹਿੰਦੇ ਸੁਣਨ ਵਾਲੇ ਸਰੋਤੇ ਦੇ ਅੰਦਰ ਤਤ ਛਿੰਨ ਸੁਣਦੇ ਗਿਆਨ ਦੀ ਉਤਪਤੀ ਹੋ ਜਾਏਗੀ। ਮਾਫ ਕਰਨਾ ਨਾ ਹੁਣ ਸਾਡੇ ਵਰਗੇ ਵਕਤਿਆਂ ਚ 14 ਗੁਣ ਰਹੇ ਤੇ ਨਾ ਸੁਣਨ ਵਾਲਿਆਂ ਵਿੱਚ 14 ਗੁਣ ਦਾ ਚਰ ਆਉਂਦੇ। ਕੋਈ ਵਿਰਲੇ ਵਿਰਲੇ ਵਕਤੇ ਹੋਣਗੇ, ਬੀਜ ਤਾਂ ਨਾਸ ਨਹੀਂ ਨਾ ਹੁੰਦਾ ਕਿ ਜਿਨ੍ਹਾਂ ਚ 14 ਗੁਣ ਵਕਤਿਆਂ ਚ ਵੀ ਹੋਵਣ, ਤੇ ਵਿਰਲੇ ਹੀ ਸਰੋਤੇ ਹੁੰਦੇ ਜਿਨ੍ਹਾਂ ਚ 14 ਦੇ 14 ਗੁਣ ਹੋਵਣ। ਇਹ ਕਥਾ ਸਾਨੂੰ ਸਾਰਿਆਂ ਨੂੰ, ਵਕਤਿਆਂ ਨੂੰ ਵੀ ਔਰ ਸਰੋਤਿਆਂ ਨੂੰ ਵੀ ਸੁਣ ਕੇ ਗ੍ਰਹਿਣ ਕਰਨੀ ਚਾਹੀਏ, ਜਿਹੜੀ 6ਵੇਂ ਪਾਤਸ਼ਾਹ ਹੁਣ ਦੱਸਣ ਲੱਗੇ ਜਿਹੜੇ 14 ਗੁਣ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਦੋਨਾਂ ਪਾਸੇ ਹੋਣੇ ਚਾਹੀਦੇ ਨੇ 14 ਗੁਣ। ਹਾਂਜੀ,
ਜੇ ਗੁਣ ਹੋਏ ਨਾ ਦੋਨੋਂ ਮਾਹੀ,
ਜੇ ਦੋਨਾਂ ਦੇ ਵਿੱਚ 14 ਦੇ 14 ਗੁਣ ਨਾ ਹੋਵਣ,
ਤੂਰਨ ਗਿਆਨ ਸੋ ਪ੍ਰਾਪਤ ਨਾਹੀ,
ਕਹਿੰਦੇ ਫਿਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਤੂਰਨ ਛੇਤੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਜੇ ਇੱਕ ਬਕਤਾ ਮਹਿ ਪੀ ਹੋਏ,
ਕਹਿੰਦੇ ਚਲੋ ਮੰਨ ਲਓ ਵੀ ਸਰੋਤੇ ਵਿੱਚ ਨਹੀਂ ਵੀ ਹਨ 14 ਗੁਣ, ਕੱਲੇ ਵਕਤੇ ਚ ਹੀ ਹੋਣ ਜਿਹੜਾ ਕਥਾ ਕਰਦਾ, ਉਹਦੇ ਵਿੱਚ ਹੀ 14 ਗੁਣ ਹੋਵਣ।
ਸਰੋਤਾ ਕੋ ਪ੍ਰਾਪਤ ਸੁਣ ਸੋਏ,
ਉਹਨਾਂ ਕੋਲੋਂ ਉਹਨਾਂ ਵਕਤਿਆਂ ਕੋਲੋਂ ਜੇ ਕੋਈ ਕਥਾ ਸੁਣਨ ਲੱਗ ਪਏ, ਕਹਿੰਦੇ ਸੁਣਨ ਵਾਲਿਆਂ ਨੂੰ ਫਿਰ ਆਪਣੇ ਆਪ ਹੀ 14 ਗੁਣ ਮਿਲ ਜਾਂਦੇ। ਜੇ ਮੰਨ ਲਓ ਸਰੋਤਿਆਂ ਵਿੱਚ ਨਹੀਂ ਵੀ ਹਨ 14 ਗੁਣ, ਵਕਤੇ ਵਿੱਚ ਤਾਂ ਜ਼ਰੂਰੀ ਹੋਣੇ ਚਾਹੀਦੇ ਆ। ਜਦੋਂ ਵਕਤੇ ਵਿੱਚ 14 ਗੁਣ ਹੋਣਗੇ, ਕਥਾਕਾਰਾਂ ਵਿੱਚ 14 ਗੁਣ ਹੋਣਗੇ, ਤੇ ਸੁਣਨ ਵਾਲਿਆਂ ਵਿੱਚ ਆਪਣੇ ਆਪ 14 ਗੁਣ ਵਸ ਜਾਣਗੇ, ਉਹਨਾਂ ਨੂੰ ਵੀ ਪ੍ਰਾਪਤ ਹੋ ਜਾਣਗੇ।
ਪੂਜਨ ਕਰੇ ਗੁਰੂ ਗੁਣ ਜੇਈ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ ਤੇ ਸਿੱਖਾਂ ਨੇ ਆਖਿਆ, ਮਹਾਰਾਜ ਆਪ ਜੀ ਨੇ 14 ਗੁਣ ਤਾਂ ਦੱਸ ਦਿੱਤੇ, ਪਰ ਇਹ ਹੈਣ ਕਿਹੜੇ ਕਿਹੜੇ ਇਹ ਤਾਂ ਸਾਨੂੰ ਨਹੀਂ ਪਤਾ। ਹਾਂਜੀ,
ਹਮ ਕੋ ਵਰਣ ਸੁਣਾਵੋ ਤੇਈ,
ਮਹਾਰਾਜ ਇਹਨਾਂ ਦਾ ਵਰਣਨ ਕਰਕੇ ਵੀ ਸੁਣਾਓ ਸਾਨੂੰ, 14 ਦੇ 14 ਗੁਣ ਵਕਤੇ ਦੇ ਤੇ 14 ਹੀ ਸਰੋਤੇ ਦੇ, ਉਹਦੀ ਵਿਆਖਿਆ ਕਰਕੇ ਵੀ ਸਾਨੂੰ ਦੱਸੋ।
ਕਿਰਪਾ ਕਰੋ ਸੇਵਕ ਨਿਜ ਜਾਨ,
ਮਹਾਰਾਜ ਕਿਰਪਾ ਕਰੋ, ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਦਾਸ ਹਾਂ।
ਭਿੰਨ ਭਿੰਨ ਅਬ ਕਰੋ ਬਖਾਨ,
ਸਾਨੂੰ ਕੱਲਾ ਕੱਲਾ ਗੁਣ ਦੱਸੋ ਵਰਣਨ ਕਰਕੇ, ਕਿ ਵਕਤੇ ਦੇ 14 ਗੁਣ ਕਿਹੜੇ ਨੇ ਤੇ ਸਰੋਤੇ ਦੇ ਕਿਹੜੇ ਹਨ।
ਤਬ ਸ੍ਰੀ ਹਰਗੋਬਿੰਦ ਸੁਣਾਏ,
ਫਿਰ 6ਵੇਂ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆਏ, ਮਹਾਰਾਜ ਜੀ ਫਿਰ ਸੁਣਾਉਣ ਲੱਗੇ।
ਸੁਣੋ ਸਿੱਖ ਧਾਰ ਹੋ ਸਮੁਦਾਏ,
ਸੁਣੋ ਭਾਈ ਸਿੱਖੋ, ਤੁਹਾਨੂੰ ਪਹਿਲਾਂ ਵਕਤੇ ਦੇ 14 ਗੁਣ ਦੱਸਦੇ ਆ, ਉਹ ਗ੍ਰਹਿਣ ਕਰੋ ਸੁਣ ਕੇ।
ਪ੍ਰਥਮ ਵਾਗਮੀ ਸੁੰਦਰ ਬਾਨੀ,
ਕਹਿੰਦੇ ਵਕਤੇ ਦਾ ਸਭ ਤੋਂ ਪਹਿਲਾ ਗੁਣ ਹੋਣਾ ਚਾਹੀਦਾ, 14 ਗੁਣਾਂ ਵਿੱਚੋਂ ਪਹਿਲਾ ਗੁਣ ਉਹ ਹੈ ਵਾਗਮੀ। ਵਾਗਮੀ ਕੀ ਹੁੰਦਾ? ਵੀ ਸੁੰਦਰ ਬਾਣੀ ਬੋਲਣ ਵਾਲਾ, ਜਿਹਦੀ ਬੋਲੀ ਦੀ ਸਮਝ ਪਵੇ ਸਾਰਿਆਂ ਨੂੰ, ਜਿਹਦੇ ਬੋਲੇ ਹੋਏ ਅਲਫਾਜ਼ ਸਾਰਿਆਂ ਦੇ ਸਮਝ ਆਉਂਦੇ ਹੋ। ਇਹ ਨਹੀਂ ਕਿ ਉਹ ਜੋ ਬੋਲ ਰਿਹਾ ਕਿਸੇ ਨੂੰ ਸਮਝ ਹੀ ਨਾ ਆਵੇ ਤਾਂ ਵੀ ਗੱਲ, ਭਾਵੇਂ ਬਹੁਤ ਡੂੰਘੀ ਗੱਲ ਵੀ ਕਹਿ ਜਾਏ, ਪਰ ਜੇ ਉਹਦੀ ਬੋਲੀ ਉਹਦੀ ਸ਼ਬਦਾਵਲੀ ਕਿਸੇ ਦੇ ਸੁਣਨ ਵਿੱਚ ਨਹੀਂ ਆ ਰਹੀ ਤੇ ਫਿਰ ਕੀ ਫਾਇਦਾ ਹੋਇਆ। ਸਭ ਤੋਂ ਪ੍ਰਥਮ ਗੁਣ ਵਕਤੇ ਵਿੱਚ ਜਿਹੜਾ ਹੋਵੇ ਉਹ ਹੈ ਬਾਗ। ਵੈਸੇ ਸਾਰੇ ਗੁਣ ਨਾ ਜੇ ਕਥਾਕਾਰ ਕਹਿਣ ਵੀ ਅਸੀਂ ਆਪਣੇ ਅੰਦਰੋਂ ਆਪ ਪੈਦਾ ਕਰ ਲਈਏ ਨਹੀਂ ਹੁੰਦੇ, ਤੇ ਜੇ ਸਰੋਤਾ ਕਹੇ ਸਾਡੇ ਮੇਰੇ ਚ ਆਪਣੇ ਆਪ ਮੈਂ ਪੈਦਾ ਕਰ ਲਾ ਨਹੀਂ ਹੁੰਦੇ। ਇਹ ਜਿੰਨੇ ਵੀ ਗੁਣ ਨੇ ਪਰਮੇਸ਼ਰ ਦੀ ਦਾਤ ਹੈ ਅਕਾਲ ਪੁਰਖ ਦੀ, ਜਿਹਨੂੰ ਬਖਸ਼ਣੀ ਆ ਉਹਨੂੰ ਮਿਲ ਜਾਣੀ। ਇਸ ਕਰਕੇ ਸਾਨੂੰ ਮਹਾਰਾਜ ਜੀ ਨੇ ਅਰਦਾਸ ਬਖਸ਼ੀ ਹੈ ਕਿ ਗੁਰੂ ਅੱਗੇ ਅਰਦਾਸ ਕਰਨ ਵਕਤੇ ਵੀ ਤੇ ਸਰੋਤੇ ਵੀ, ਮਹਾਰਾਜ ਕਿਰਪਾ ਕਰਕੇ ਸਾਨੂੰ ਇਹ 14 ਦੇ 14 ਗੁਣ ਬਖਸ਼ ਕੇ ਨਵਾਜੋ। ਵਕਤੇ ਕਹਿਣ ਮਹਾਰਾਜ ਸਾਨੂੰ 14 ਗੁਣ ਵਕਤਿਆਂ ਵਾਲੇ ਬਖਸ਼ੋ। ਸਰੋਤੇ ਬੇਨਤੀ ਕਰਨ ਅਰਦਾਸ ਕਰਨ ਮਹਾਰਾਜ ਸਾਨੂੰ 14 ਗੁਣ ਸਰੋਤਿਆਂ ਵਾਲੇ ਬਖਸ਼ੋ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਸਤਿਗੁਰਾਂ ਦੇ ਖਜ਼ਾਨੇ ਚ ਸਾਰਾ ਕੁਝ ਹੈ, ਪਰ ਬੇਨਤੀ ਕਰਕੇ ਸਾਨੂੰ ਮੰਗਣਾ ਨਹੀਂ ਆਉਂਦਾ। ਤੋਂ ਸਭ ਤੋਂ ਪ੍ਰਥਮ ਗੁਣ ਹੈ ਵਕਤੇ ਦਾ, ਪਹਿਲਾ 14 ਗੁਣਾਂ ਚੋਂ, ਉਹ ਹੈ ਵਾਗਮੀ, ਜਿਹਦਾ ਮਤਲਬ ਹੈ ਚੰਗਾ ਵਕਤਾ ਹੋਵੇ। ਹਾਂਜੀ,
ਬ੍ਰਿੰਦ ਸ਼ਬਦ ਕੇ ਪਦ ਲਓ ਜਾਨੀ।
ਵਾਗਮੀ ਦਾ ਮਤਲਬ ਉਹਨੂੰ ਸ਼ਬਦਾਂ ਦੇ ਪਦ ਅਰਥਾਂ ਦਾ ਪਤਾ ਹੋਣਾ ਚਾਹੀਦਾ, ਵੀ ਕਥਾ ਕਰਨ ਵੇਲੇ ਉਹਨੂੰ ਇਹ ਪਤਾ ਹੋਵੇ ਵੀ ਆਹ ਸ਼ਬਦ ਦਾ ਕੀ ਅਰਥ ਹੈ। ਜਿਵੇਂ ਗੁਰਬਾਣੀ ਦੇ ਵਿੱਚ ਬਚਨ ਆਇਆ, ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ। ਹਸਤੀ ਕੀ ਹੈ, ਅਹਿਰਣ ਕੀ ਹੈ? ਹਸਤੀ ਦਾ ਮਤਲਬ ਹਾਥੀ, ਅਹਿਰਣ ਦਾ ਮਤਲਬ ਲੋਹੇ ਦਾ ਟੁਕੜਾ। ਉਹਨੂੰ ਪਦ ਅਰਥਾਂ ਦਾ ਬੋਧ ਹੋਣਾ ਚਾਹੀਦਾ ਜੋ ਗੁਰਬਾਣੀ ਵਿੱਚ ਆ ਰਹੇ ਨੇ। ਪਦ ਅਰਥਾਂ ਦਾ ਗਿਆਨ ਹੋਣਾ ਚਾਹੀਦਾ, ਇਹ ਪਹਿਲਾ ਗੁਣ ਹੈ ਵਕਤੇ ਦਾ। ਹਾਂਜੀ,
ਸਰੋਤੇ ਜਿਤੇ ਤਿਤੀ ਤੁਨ ਕਰੈ।
ਜਿੰਨੇ ਸਰੋਤੇ ਬੈਠੇ ਨੇ ਓਨੀ ਕੁ ਆਵਾਜ਼ ਚ ਬੋਲੇ। ਜੇ ਮੰਨ ਲਓ ਪੰਜ ਬੰਦੇ ਬੈਠੇ ਆ ਕੋਲ, ਤੇ ਓਨੀ ਕੁ ਆਵਾਜ਼ ਵਿੱਚ ਉਹਨਾਂ ਨਾਲ ਗੱਲ ਕਰੇ। ਜੇ ਦੂਰ 10-15 ਦੂਰ ਤੱਕ ਬੈਠੇ, ਉਸ ਹਿਸਾਬ ਨਾਲ ਗੱਲ ਕਰੇ। ਅੱਜ ਕੱਲ ਤਾਂ ਚਿੰਕਾਂ ਮਾਰ ਮਾਰ ਕੇ ਸਾਡੇ ਕਈ ਢਾਡੀ ਸਿੰਘ ਇੰਨਾ ਉੱਚੀ ਬੋਲਦੇ ਆ ਵੀ ਸਮਝ ਨਹੀਂ ਆਉਂਦੀ ਵੀ ਕੀ ਕਹਿ ਗਏ। ਕਈ ਵਾਰੀ ਸਟੇਜ ਦੇ ਉੱਤੇ ਉਹ ਆਲੇ ਦੁਆਲੇ ਸਪੀਕਰ ਰੱਖੇ ਹੁੰਦੇ, ਕੰਨਾਂ ਦੇ ਪਰਦੇ ਪਾੜਨ ਵਾਲੇ ਹੋ ਜਾਂਦੇ। ਉਹ ਸਮਝ ਬੋਲੋ ਓਨੀ ਕੁ ਉੱਚੀ ਆਵਾਜ਼ ਵੀ ਜਿਹੜਾ ਅੱਗੇ ਸਮਝ ਵੀ ਆਵੇ ਵੀ ਕੀ ਕਿਹਾ ਜਾ ਰਿਹਾ। ਇਹ ਵਕਤੇ ਦਾ ਪਹਿਲਾ ਗੁਣ ਦੱਸਿਆ ਜਾ ਰਿਹਾ, ਪ੍ਰਥਮ ਗੁਣ, ਕਿ ਓਨੀ ਕੁ ਜਿੰਨੇ ਕੁ ਸਰੋਤੇ ਨੇ ਉਹਦੇ ਮੁਤਾਬਕ ਓਨੀ ਕੁ ਧੁਨ ਵਿੱਚ ਓਨੀ ਕੁ ਆਵਾਜ਼ ਵਿੱਚ ਬੋਲੇ।
ਛੰਦ ਧਾਰਨਾ ਜਿਮ ਤਿਮ ਪਰੈ।
ਛੰਦਾਂ ਦੀ ਜਿਹੜੀ ਚਾਲ ਹੈ ਉਦਾਂ ਹੀ ਪੜੇ, ਜਿਹੜੇ ਛੰਦ ਦੀ ਜਿਹੜੀ ਚਾਲ ਹੈ। ਗੁਰਬਾਣੀ ਦੇ ਸ਼ਬਦਾਂ ਦੀ ਜਿਹੜੀ ਛੰਤ ਨੇ, ਅਸ਼ਟਪਦੀਆਂ ਨੇ, ਸ਼ਬਦ ਨੇ, ਚੋ ਬੋਲੇ ਨੇ, ਸੋਲਹੇ ਨੇ, ਸਾਰਿਆਂ ਦੀ ਚਾਲ ਹੈ ਵੱਖੋ ਵੱਖਰੀ। ਉਹਨੂੰ ਗੁਰਬਾਣੀ ਦੇ ਸ਼ਬਦਾਂ ਦੀ, ਛੰਦਾਂ ਦੀ ਚਾਲ ਦਾ ਪਤਾ ਹੋਣਾ ਚਾਹੀਦਾ। ਇਹ ਪਹਿਲਾ ਗੁਣ ਹੈ ਵਾਗਮੀ, ਇਹਨੂੰ ਕਹਿੰਦੇ ਆ ਸਰੋਤੇ ਦਾ। ਉਹਨੂੰ ਪਤਾ ਹੋਣਾ ਚਾਹੀਦਾ ਸਵਈਏ ਦਾ ਉਚਾਰਨ ਕਿਵੇਂ ਹੋਣਾ, ਦੋਹਰਾ ਕਿਵੇਂ ਪੜ੍ਹਨਾ, ਉਹਦਾ ਉਚਾਰਨ, ਉਹਦੀ ਛੰਦ, ਉਹਦੀ ਚਾਲ ਕੀ ਹੈ। ਛੰਦਾਂ ਦੀ ਚਾਲ ਵੀ ਹੈ ਨਾ, ਜਿੰਨੇ ਵੀ ਛੰਦ ਜਾਪ ਸਾਹਿਬ ਚ ਤੁਸੀਂ ਛੰਦ ਪੜ੍ਹਦੇ ਹੋ, ਸਾਰੇ ਛੰਦਾਂ ਦੀ ਚਾਲ ਹੈ। ਤੋਟਕ ਛੰਦ ਕਿਵੇਂ ਪੜ੍ਹਨਾ, ਚਰਪਟ ਛੰਦ ਕਿਵੇਂ ਪੜ੍ਹਨਾ, ਤੇਰਾ ਜੋੜ ਚਾਚਰੀ ਛੰਦ ਦੀ ਚਾਲ ਕੀ ਹੈ, ਏਕ ਅੱਛਰੀ ਛੰਦ ਕਿਵੇਂ ਪੜ੍ਹਨਾ, ਭੁਜੰਗ ਪ੍ਰਿਆਤ ਛੰਦ ਦੀ ਚਾਲ ਕੀ ਹੋਣੀ ਚਾਹੀਏ। ਇਹ ਚਾਲ ਦਾ ਵੀ ਉਹਨੂੰ ਬੋਧ ਹੋਣਾ। ਛੰਦ ਧਾਰਨਾ ਜਿਮ ਤਿਮ ਪਰੈ, ਜਿਹੜੇ ਛੰਦ ਦੀ ਜਿਹੜੀ ਧਾਰਨਾ ਹੈ, ਜਿਵੇਂ ਉਹਦਾ ਉਹਦੀ ਚਾਲ ਹੈ, ਉਹਦੇ ਮੁਤਾਬਕ ਉਹਨੂੰ ਪੜ੍ਹੇ। ਇਹ ਹੈ ਪ੍ਰਥਮ ਗੁਣ, ਪਹਿਲਾ ਗੁਣ ਜੋ ਵਕਤੇ ਚ ਹੋਣਾ ਜ਼ਰੂਰੀ ਹੈ। ਕਿਹੜਾ, ਦੁਬਾਰਾ ਦੁਹਰਾ ਦੇ, ਇੱਕ ਤਾਂ ਉਹਨੂੰ ਪਦ ਅਰਥਾਂ ਦਾ ਪਤਾ ਹੋਣਾ ਚਾਹੀਦਾ, ਜਿਹੜੇ ਸ਼ਬਦ ਦੀ ਕਥਾ ਕਰਨੀ ਉਹਦੇ ਵਿੱਚ ਜਿਹੜੇ ਪਦ ਆਏ ਆ ਵੱਖੋ ਵੱਖਰੇ, ਉਹਦੇ ਅਰਥਾਂ ਦਾ ਉਹਨੂੰ ਪਤਾ ਹੋਵੇ, ਫਿਰ ਉਹਨੂੰ ਉਹਦੀ ਚਾਲ ਦਾ ਪਤਾ ਹੋਵੇ, ਫਿਰ ਓਨੀ ਕੁ ਆਵਾਜ਼ ਦੇ ਵਿੱਚ ਬੋਲੇ ਜਿੰਨੀ ਕੁ ਅੱਗੇ ਸੰਗਤ ਬੈਠੀ ਹੈ, ਸਰੋਤੇ ਬੈਠੇ ਨੇ, ਓਨੀ ਕੁ ਧੁਨ ਚ ਬੋਲੇ। ਕਈ ਵਾਰੀ ਸੰਗਤ ਵੱਧ ਹੁੰਦੀ ਹੈ ਤੇ ਵੱਧ ਸੰਗਤ ਵਿੱਚ ਥੋੜੀ ਜਿਹੀ ਸੁਰ ਉੱਚੀ ਰੱਖ ਕੇ ਬੋਲਣਾ ਪੈਂਦਾ, ਤਾਂ ਜੋ ਦੂਰ ਤੱਕ ਸਾਰਿਆਂ ਤੱਕ ਉਹਦਾ ਧਿਆਨ ਸਾਰੀ ਸੰਗਤ ਦਾ ਆਪਣੇ ਵੱਲ ਖਿੱਚ ਸਕੇ। ਜੇ ਸੰਗਤ ਥੋੜੀ ਬੈਠੀ ਹੋਵੇ ਤੇ ਓਨੀ ਕੁ ਧੁਨ ਚ ਬੋਲਣਾ। ਇਹ ਵਕਤੇ ਦਾ ਪ੍ਰਥਮ ਗੁਣ ਹੈ, ਪਹਿਲਾ ਗੁਣ ਹੈ।
ਦੂਜੇ ਹੋਏ ਵਿਤ ਵਿਆਸ ਸਮਾਸੇ।
ਦੂਜਾ ਗੁਣ ਹੈ ਵਿਆਸ ਤੇ ਤੀਜਾ ਹੈ ਸਮਾਸ। ਹਾਂਜੀ,
ਲਖ ਹੈ ਕਿ ਜਿਸ ਥਲ ਸੁਰਸ ਪ੍ਰਕਾਸ਼ੇ।
ਹੁਣ ਵਿਆਸ ਕੀ ਹੈ, ਇਹ ਦੂਜਾ ਗੁਣ ਹੈ ਵਕਤੇ ਦਾ। ਵਿਆਸ ਇਹ ਹੈ ਕਿ ਜਿੱਥੇ ਵੇਖ ਲਵੇ ਸੰਗਤ ਨੂੰ ਕਥਾ ਕਰਦਿਆਂ, ਕਿ ਜਿਹੜੇ ਪ੍ਰਸੰਗ ਵਿੱਚੋਂ ਸੰਗਤ ਨੂੰ ਰਸ ਆ ਰਿਹਾ, ਜਿਹੜੀ ਕਥਾ ਵਿੱਚ, ਜਿਹੜੇ ਸ਼ਬਦ ਵਿੱਚ, ਜਾਂ ਜਿਹੜੀ ਗੱਲਬਾਤ, ਜਿਹੜਾ ਟੋਪਿਕ ਚੱਲ ਰਿਹਾ, ਜਿਹੜਾ ਵਿਸ਼ਾ ਚੱਲ ਰਿਹਾ, ਉਹਦੇ ਤੇ ਸੰਗਤ ਨੂੰ ਮਜ਼ਾ ਆ ਰਿਹਾ, ਵੀ ਉਹ ਪ੍ਰਿਆਮ ਨਾਲ ਰਸ ਨਾਲ ਸੁਣ ਰਹੇ ਹੈ, ਫਿਰ ਉਹਦਾ ਵਿਸਥਾਰ ਕਰ ਰਹੇ, ਉਹਨੂੰ ਹੋਰ ਵਧਾਵੇ, ਵੀ ਸੰਗਤ ਰੁਚੀ ਨਾਲ ਸੁਣ ਰਹੀ ਹੈ, ਇਹਨੂੰ ਹੁਣ ਇਸ ਵਿਸ਼ੇ ਦੇ ਉੱਤੇ ਖੁੱਲ ਕੇ ਗੱਲ ਕੀਤੀ ਜਾਵੇ। ਹਾਂਜੀ,
ਠਹਿਰੈ ਬ੍ਰਿਤ ਸਰੋਤਾ ਨੇ ਉਦਾਰ।
ਵੇਖੋ ਵੀ ਸਰੋਤਿਆਂ ਦੀ ਬਿਰਤੀ ਠਹਿਰ ਰਹੀ ਹੈ, ਸਰੋਤੇ ਜਿਹੜੇ ਨੇ ਇਸ ਵੇਲੇ ਪੂਰੇ ਆਨੰਦ ਨਾਲ ਇਸ ਵਿਸ਼ੇ ਨੂੰ ਸੁਣ ਰਹੇ ਹੈ, ਫਿਰ ਉਹਨੂੰ ਵਿਸਥਾਰ ਕਰੇ, ਉਹਦੇ ਉਦਾਹਰਣਾਂ ਦੇ ਕੇ, ਪ੍ਰਮਾਣ ਦੇ ਕੇ, ਗੁਰਬਾਣੀ ਦੇ ਹੋਰ ਗ੍ਰੰਥਾਂ ਦੇ ਸਾਖੀਆਂ ਉਹ ਸੁਣਾ ਕੇ ਉਸ ਵਿਸ਼ੇ ਨੂੰ ਖੋਲੇ ਜਿੰਨਾ ਖੋਲ ਸਕਦਾ। ਹਾਂਜੀ,
ਤਾਂ ਸੁਕਰ ਹੈ ਅਰਥ ਵਿਸਥਾਰ,
ਉਹ ਅਰਥ ਦਾ ਹੋਰ ਵਿਸਥਾਰ ਕਰੇ, ਇਹਨੂੰ ਕਹਿੰਦੇ ਨੇ ਵਿਆਸ, ਉਹਦਾ ਵਿਸਥਾਰ ਕਰੀ ਜਾਵੇ। ਹਾਂਜੀ,
ਜਿਸ ਥਲ ਹੋਵੇ ਬ੍ਰਿਤੀ ਉਦਾਸ।
ਪਰ ਵਕਤੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਵਿਸ਼ਾ ਮੈਂ ਛੂ ਲਿਆ, ਜਿਹੜਾ ਸਬਜੈਕਟ ਮੈਂ ਛੂ ਲਿਆ, ਹੁਣ ਉਹਦੇ ਵਿੱਚ ਹੋ ਸਕਦਾ ਕਈ ਸੰਗਤ ਵਿੱਚ ਇਹੋ ਜਿਹੀ ਸੰਗਤ ਵਿੱਚ ਬੈਠੇ ਜਿਨ੍ਹਾਂ ਨੂੰ ਉਹਦਾ ਰਸ ਨਹੀਂ ਬਣ ਰਿਹਾ। ਕਈ ਵਿਸ਼ੇ ਇਹੋ ਜਿਹੇ ਹੁੰਦੇ ਉਹ ਸੰਗਤ ਦਾ ਉੱਥੇ ਰਸ ਨਹੀਂ ਬਣ ਰਿਹਾ, ਉੱਥੇ ਫਿਰ ਕੀ ਕਰੇ, ਉਹਨੂੰ ਸੰਖੇਪ ਕਰ ਦੇਵੇ। ਇਹ ਨਹੀਂ ਫਿਰ ਉਹਨੂੰ ਹੋਰ ਲਮਕਾਈ ਜਾਵੇ, ਅੱਗੇ ਤੇ ਪਹਿਲਾਂ ਹੀ ਬੇਰਸੀ ਬਣੀ ਹੋਵੇ ਤੇ ਹੋਰ ਉਹਨੂੰ ਵਧਾਈ ਜਾਵੇ, ਹੋਰ ਵਧਾਈ ਜਾਵੇ ਜਿਵੇਂ ਵੀ ਉਹਦਾ ਰਸ ਨਾ ਬਣੇ। ਉਹਨੂੰ ਕਹਿੰਦੇ ਆ ਸਮਾਸ, ਇਹ ਤੀਜਾ ਗੁਣ ਹੁੰਦਾ ਵਕਤੇ ਦਾ, ਜਿੱਥੇ ਦਾ ਰਸ ਬਣ ਗਿਆ ਸੰਗਤ ਨੂੰ ਵਿਸ਼ੇ ਤੇ ਉਹਦਾ ਕਰੇ ਵਿਸਥਾਰ, ਜੇ ਨਹੀਂ ਬਣਿਆ ਰਸ, ਵੇਖੇ ਵੀ ਇਹ ਵਿਸ਼ੇ ਦੇ ਉੱਤੋਂ ਨਾ ਸੰਗਤ ਕੋਈ ਵਾਸੀਆਂ ਪਿਆ ਮਾਰਦਾ ਹੁਣ ਕੋਈ ਪਾਸੇ ਜੇ ਵੀ ਨਹੀਂ ਪਿਆ ਉਹਨਾਂ ਦਾ ਧਿਆਨ ਜੁੜਦਾ, ਉਹਨੂੰ ਫਿਰ ਉਸ ਵਿਸ਼ੇ ਨੂੰ ਛੱਡ ਕੇ ਉਹਨੂੰ ਸੰਖੇਪ ਕਰਕੇ ਅੱਗੇ ਹੋਰ ਵਿਸ਼ੇ ਤੇ ਚੱਲ ਪਵੇ। ਇਹ ਵਕਤੇ ਦਾ ਤੀਸਰਾ ਗੁਣ ਹੈ। ਹਾਂਜੀ,
ਤਹਿ ਸੰਖੇਪ ਹੀ ਕਰਹਿ
ਪ੍ਰਕਾਸ਼, ਉੱਥੇ ਸੰਖੇਪ ਹੀ ਕਹਾਣੀ ਪਾਵੇ, ਫਿਰ ਉਹਨੂੰ ਲਮਕਾਵੇ ਨਾ, ਵੀ ਉਹਨੂੰ ਲਮਕਾ ਕੇ ਨਾ ਵੇਖੇ ਵੀ ਟਾਈਮ ਪਾਸ ਕਰਨਾ, ਕਿਉਂਕਿ ਜਿਹਦੇ ਕੋਲ ਕਈ ਵਾਰੀ ਹੁੰਦਾ ਐਸਾ, ਉਹ ਕਹਿੰਦੇ ਕਿ ਸਾਡੇ ਕੋਲ ਮਸਾਲਾ ਹੀ ਇੰਨਾ ਸੀ ਬੋਲਣ ਦਾ, ਇਹੀ ਸੀ, ਹੁਣ ਸਾਡੇ ਕੋਲ ਹੋਰ ਹੈ ਹੀ ਨਹੀਂ ਕੁਝ ਬੋਲਣ ਨੂੰ, ਕਰੀਏ ਕੀ। ਉੱਥੇ ਫਿਰ ਇਹ ਸਮੱਸਿਆ ਉਹਨਾਂ ਵਕਤਿਆਂ ਨੂੰ ਆਉਂਦੀ ਹੈ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਦਇਆ ਮਾਇਆ ਨਾਲ ਗ੍ਰੰਥ ਪੜ੍ਹੇ ਨੇ, ਗੁਰਬਾਣੀ ਪੜ੍ਹੀ ਹੈ, ਉਹਨਾਂ ਦੇ ਅੰਦਰ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ ਵਿਚਾਰਾਂ ਫੁਰਦੀਆਂ ਚਲੀਆਂ ਜਾਂਦੀਆਂ। ਗੁਰੂ ਸਾਹਿਬ ਦੀ ਦਇਆ ਮਾਇਆ ਦੇ ਨਾਲ ਹੀ ਇਹ ਸਭ ਕੁਝ ਸੰਭਵ ਹੈ, ਆਪਣੇ ਆਪ ਕੁਝ ਨਹੀਂ। ਤੋ ਪੜ੍ਹਨਾ ਤਾਂ ਚਾਹੀਏ ਨਾ, ਵਿਦਵਾਨਾਂ ਨੂੰ, ਕਥਾਕਾਰਾਂ ਨੂੰ ਪੜ੍ਹਨਾ ਵੀ ਚਾਹੀਏ, ਧਰਮ ਗ੍ਰੰਥ ਵੀ ਪੜ੍ਹਨੇ ਚਾਹੀਏ, ਵੱਧ ਤੋਂ ਵੱਧ ਹੋਰ ਸਾਰੇ ਸ਼ਾਸਤਰ, ਇਹ ਵੀ ਗੁਣ ਅੱਗੇ ਆਏਗੀ ਕਥਾ। ਕਹਿੰਦੇ ਤੀਸਰਾ ਗੁਣ ਜਿਹੜਾ ਹੈ ਉਹ ਹੈ ਸਮਾਸ ਦਾ, ਕਿ ਫਿਰ ਉਹਦਾ ਵਿਸਥਾਰ ਨਾ ਕਰੇ, ਉਹਨੂੰ ਰੋਕ ਲਵੇ। ਹਾਂਜੀ,
ਬ੍ਰਿਤ ਪ੍ਰਿਯ ਕਥਾ ਕੇਰ ਪ੍ਰਸਤਾਵ,
ਕਹਿੰਦੇ ਜਿਹੜੇ ਕਥਾ ਦੇ ਪ੍ਰਸਤਾਵ ਨੇ, ਕਥਾ ਦੇ ਪ੍ਰਸੰਗ ਪਿਆਰੇ ਕਰਕੇ ਕਹਿਣਾ ਜਾਣਦਾ ਹੋਵੇ,
ਇਹੋ ਚਤੁਰਥ ਗੁਣ ਲਖੋ ਸੁਭਾਵ।
ਇਹ ਹੈ ਚੌਥਾ ਗੁਣ, ਚੌਥਾ ਗੁਣ ਹੈ ਬ੍ਰਿਤ ਪ੍ਰਿਆ। ਪਹਿਲਾ ਹੈ ਵਾਗਮੀ, ਦੂਸਰਾ ਹੈ ਵਿਆਸ, ਤੀਸਰਾ ਹੈ ਸਮਾਸ, ਤੇ ਚੌਥਾ ਹੈ ਬ੍ਰਿਤ ਪ੍ਰਿਆ। ਬ੍ਰਿਤ ਪ੍ਰਿਆ ਕਥਾ ਪ੍ਰਸੰਗ, ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਜਿਹੜਾ ਪ੍ਰਸੰਗ ਕਹਿਣਾ ਹੈ, ਕਥਾ ਦਾ ਕੋਈ ਵੀ ਪ੍ਰਕਰਨ ਹੈ, ਉਹਨੂੰ ਬੜੇ ਪਿਆਰੇ ਕਰਕੇ ਕਹਿਣੇ ਜਾਣਦਾ ਹੋਵੇ। ਗੱਲ ਤਾਂ ਉਹੀ ਕਹਿਣੀ ਹੈ ਨਾ, ਪਰ ਇੱਕ ਬੜੇ ਪ੍ਰੇਮ ਚ ਵਜਬ ਚ ਆ ਕੇ ਕਹਿ ਦੇਣੀ, ਇੱਕ ਕਹਿਣਾ ਬਈ ਉਹ ਤੇਰੇ ਚ ਪੈਰ ਕਿੱਥੇ ਹੈ, ਉਸੇ ਗੱਲ ਨੂੰ ਮਹਾਰਾਜ ਤੁਹਾਡੇ ਚਰਨ ਕਿ ਨਹੀਂ ਪਿਆਰੇ ਕਿਤਨੇ ਸੁੰਦਰ, ਗੱਲ ਤਾਂ ਉਹੀ ਕਹੀ ਜਾ ਰਹੀ ਹੈ ਨਾ। ਪਰ ਕੋਈ ਵੀ ਪ੍ਰਸੰਗ ਕਥਾ ਉਹੀ ਹੈ, ਇੱਕ ਨੂੰ ਬੜੇ ਪਿਆਰ ਦੇ ਨਾਲ ਪੇਸ਼ਕਾਰੀ ਕਰਨ, ਬੜੇ ਪ੍ਰੇਮ ਚ ਆ ਕੇ ਗੁਰੂ ਸਾਹਿਬ ਦੀ ਪ੍ਰੀਤ ਚ ਭਿੱਜ ਭਿੱਜ ਕੇ ਬੋਲ ਬੋਲਣੇ, ਇਹਨੂੰ ਕਹਿੰਦੇ ਨੇ ਬ੍ਰਿਤ ਪ੍ਰਿਆ। ਇਹ ਬ੍ਰਿਤ ਪ੍ਰਿਆ ਚੌਥਾ ਗੁਣ ਹੈ ਵਕਤੇ ਦਾ, ਕੋਈ ਵੀ ਪ੍ਰਸੰਗ ਕਹਿਣਾ ਉਹਨੂੰ ਬੜਾ ਪਿਆਰਾ ਕਰਕੇ ਵਰਣਨ ਕਰ ਸਕਦਾ ਹੋਵੇ। ਇੱਕ ਵਾਰੀ ਯੂਨੀਵਰਸਿਟੀ ਚ ਕਿਸੇ ਨੇ ਦਾਸ ਨੂੰ, ਡਾਕਟਰ ਨੇ ਫੋਨ ਕੀਤਾ, ਕਹਿੰਦੇ ਜੀ ਤੁਸੀਂ ਸਾਡੇ ਕੋਲ ਥੋੜਾ ਜਿਹਾ ਲੈਕਚਰ ਕਰਕੇ ਜਾਓ, ਤੁਸੀਂ ਏਡੇ ਏਡੇ ਵਿਦਵਾਨ ਹੋ, ਉੱਥੇ ਬੋਲੋ, ਤੁਹਾਡੇ ਤੋਂ ਵੱਧ ਤਾਂ ਅਸੀਂ ਨਹੀਂ ਪੜ੍ਹੇ। ਕਹਿਣ ਲੱਗੇ ਜੀ ਜੋ ਤੁਸੀਂ ਕਥਾਕਾਰ ਲੋਕ ਪ੍ਰੇਮ ਤੇ ਸ਼ਰਧਾ ਭਾਵਨਾ ਦੇ ਵਿੱਚ ਭਿੱਜ ਕੇ ਉਹ ਬੋਲ ਬੋਲ ਦਿੰਦੇ ਹੋ, ਅਸਰ ਉਹ ਜ਼ਿਆਦਾ ਕਰਦੇ ਆ, ਸਾਡੇ ਬੋਲਾਂ ਦੇ ਉੱਤੇ ਉਨਾ ਅਸਰ ਨਹੀਂ ਹੁੰਦਾ। ਯਾਨੀ ਕਿ ਉਹ ਵੀ ਇਹ ਮੰਨਦੇ ਕਿ ਜਿਹੜੀ ਕਥਾ ਹੈ ਉਹ ਜਿਹੜਾ ਲੈਕਚਰ ਹੈ ਉਹਦੇ ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਵਕਤੇ ਦਾ ਇਹ ਚੌਥਾ ਗੁਣ ਹੈ ਕਿ ਉਹ ਪ੍ਰੇਮ ਭਾਵ ਨਾਲ ਕੋਈ ਵੀ ਪ੍ਰਸੰਗ ਹੈ ਉਹਨੂੰ ਪ੍ਰੇਮ ਸਹਿਤ ਵਰਣਨ ਕਰਨਾ ਜਾਣਦਾ ਹੋਵੇ, ਇਹ ਉਹਦਾ ਚੌਥਾ ਗੁਣ ਹੈ, ਇਹਨੂੰ ਬ੍ਰਿਤ ਪ੍ਰਿਆ ਕਹਿੰਦੇ ਹਨ।
ਮਧੁਰ ਗਿਰਾ ਅਸ ਕਰਹਿ ਉਚਾਰੀ,
ਕਹਿੰਦੇ ਮਿੱਠੀ ਮਿੱਠੀ ਬੋਲੀ ਚ ਬੋਲੇ, ਪ੍ਰੇਮ ਨਾਲ ਬੋਲੇ,
ਜਿਸ ਤੇ ਸਭ ਕੋ ਲਾਗਸ ਪਿਆਰੀ,
ਜਿਹੜੀ ਉਹ ਕਈ ਕਥਾ ਸਭ ਨੂੰ ਪਿਆਰੀ ਲੱਗੇ, ਜਦੋਂ ਬੋਲੇ ਸਭ ਨੂੰ ਪਿਆਰੇ ਲੱਗਣ ਉਹ ਬੋਲ
ਪੰਚਮ ਸਾਚ ਬਚਨ ਕੋ ਕਹੈ
ਤੇ ਪੰਜਵਾਂ ਗੁਣ ਹੈ ਕਿ ਜਿਹੜਾ ਵਕਤਾ ਹੈ ਉਹ ਸੱਚਾ ਬਚਨ ਕਹੇ ਜੋ ਸੱਚ ਹੈ ਸਾਚ ਬਚਨ ਕੋ ਕਹੈ ਇਹ ਪੰਜਵਾਂ ਗੁਣ ਹੈ ਜੋ ਸੱਚ ਹੈ ਇਹ ਨੀ ਵੀ ਆਲ ਬਾਲ ਜੋ ਹੋਵੇ ਇਧਰੋਂ ਉਧਰੋਂ ਸੁਣਾਈ ਜਾਵੇ ਕੂੜਾ ਕਰਕਟ ਇਕੱਠਾ ਕਰਕੇ ਅੱਜ ਕੱਲ ਦੇ ਸਾਡੇ ਕਈ ਵੀਰ ਜਿਹੜੀ ਕਥਾ ਸੁਣਾਉਂਦੇ ਜੋ ਸੋਸ਼ਲ ਮੀਡੀਆ ਤੇ ਲੱਭਦੀਆਂ ਕਹਾਣੀਆਂ ਲਿਖੀਆਂ ਲਿਖਾਈਆਂ ਉਹ ਪੜ੍ਹ ਪੜ੍ਹਾ ਕੇ ਚਲੋ ਟਾਈਮ ਪਾਸ ਕਹਿੰਦੇ ਸੱਚ ਬਚਨ ਪਤਾ ਹੋਵੇ ਵੀ ਇਹ ਫਲਾਣੇ ਗ੍ਰੰਥ ਚ ਇਹਦੀ ਕੋਟੇਸ਼ਨ ਲਿਖੀ ਹੋਈ ਹੈ ਉਹਦੇ ਵਿੱਚ ਆ ਪ੍ਰਮਾਣ ਇਤਿਹਾਸਕ ਗ੍ਰੰਥ ਵਿੱਚ ਵਾਲੇ ਹਨ ਉਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਜੋ ਸੱਚ ਹੈ ਉਸ ਨੂੰ ਕਹੇ ਹਾਂਜੀ
ਕਰਮ ਉਪਾਸ਼ਨ ਗਿਆਨ ਕੇ ਅਹੈ
ਚਾਹੇ ਕਰਮ ਕਾਂਡ ਦੀ ਗੱਲ ਕਰੇ ਚਾਹੇ ਉਪਾਸ਼ਨਾ ਕਾਂਡ ਦੀ ਗੱਲ ਕਰੇ ਤੇ ਚਾਹੇ ਗਿਆਨ ਕਾਂਡ ਦੀ ਤਿੰਨ ਕਾਂਡ ਨੇ ਨਾ ਕਰਮ ਕਾਂਡ ਉਪਾਸ਼ਨਾ ਕਾਂਡ ਤੇ ਗਿਆਨ ਕਾਂਡ ਇਹਦਾ ਤਿੰਨਾਂ ਤੇ ਕਥਾ ਹੁੰਦੀ ਇਹਨਾਂ ਤਿੰਨਾਂ ਬਾਰੇ ਜੋ ਕਵੇ ਸੱਚ ਕਹੇ ਇਹ ਪੰਜਵਾਂ ਗੁਣ ਹੈ ਵਕਤੇ ਦਾ ਹਾਂਜੀ
ਰਿਦਾ ਸ਼ਬਦ ਕੋ ਹੋਏ ਸੋ ਵਰਨੈ
ਕਹਿੰਦੇ ਜੋ ਸ਼ਬਦ ਦਾ ਹਿਰਦਾ ਸ਼ਬਦ ਦਾ ਸਿਧਾਂਤ ਹੈ ਉਹਨੂੰ ਵਰਣਨ ਕਰੇ
ਅਰਥ ਸੁਣਾਵੇ ਕਰ ਕਰ ਨਿਰਣੈ
ਨਿਰਣੇ ਕਰ ਕਰਕੇ ਅਰਥ ਸੁਣਾਵੇ ਨਿਰਣੇ ਕਰਕੇ ਵੀ ਆਹ ਅਰਥ ਏਦਾਂ ਸੁਝਦਾ ਸਾਨੂੰ ਸਾਡੀ ਸੁਰਤ ਵਿੱਚ ਏਦਾਂ ਆਉਂਦਾ ਉਹਦਾ ਨਿਰਣਾ ਕਰਕੇ ਅਰਥਾਂ ਦਾ ਜਿਹੜਾ ਅਸਲ ਸਿਧਾਂਤ ਹੈ ਉਹਨੂੰ ਯਤਨ ਕਰੇ ਉਹ ਤਾਂ ਜਾਣੇ ਤਾਂ ਗੁਰੂ ਸਾਹਿਬ ਜੀ ਜਾਣਨ ਗੁਰਬਾਣੀ ਦੇ ਅਸਲ ਸਿਧਾਂਤ ਨੂੰ ਪਰ ਜਿੰਨਾ ਕੁ ਆਪਣੀ ਬੁੱਧੀ ਚ ਆਵੇ ਉਹਦਾ ਨਿਰਣਾ ਕਰੇ ਵੀ ਆਹ ਨਿਰਣਾ ਇਸ ਤਰੀਕੇ ਦੇ ਨਾਲ ਹੋ ਰਿਹਾ ਇਹ ਪੰਜਵਾਂ ਗੁਣ ਇੱਕ ਵਕਤੇ ਵਿੱਚ ਹੁੰਦਾ ਅੱਗੇ ਸਮਾਂ ਜਾਗਤ ਨਹੀਂ ਦਿੰਦਾ ਬਾਕੀ ਦੇ ਗੁਣਾਂ ਦੀ ਕਥਾ ਆਪਾਂ ਅਗਲਿਆਂ ਪ੍ਰਸੰਗਾਂ ਚ ਸਰਵਣ ਕਰਾਂਗੇ ਗੁਰੂ ਅੱਗੇ ਅਰਦਾਸ ਇਹ ਗੁਣ ਸਾਡੇ ਅੰਦਰ ਆ ਜਾਣ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਵਨਾਸੀ ਅਗਨਾਸ
ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਗੋਬਿੰਦ ਹੈ ਗੁਣ ਨਿਧਾਨ
ਜਾ ਕੈ ਸਦਾ ਵਿਵੇਕ
ਪਰ ਹਰ ਹਰੇ
ਹੈ ਪੀ ਹੋਵਨ ਹਾਰ
ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰੱਖੋ ਹੀ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।